ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਬਿਹਾਗੜਾ ਮਹੱਲਾ ਚੌਥਾ ਸਭ ਜੀ ਤੇਰੇ ਤੂੰ ਵਰਤਦਾ ਮੇਰੇ ਹਰ ਪ੍ਰਭ ਤੂੰ ਜਾਣਾ ਹੈ ਜੋ ਜੀਏ ਕਮਾਈਐ ਰਾਮ ਹਰ ਅੰਤਰ ਬਾਹਰ ਨਾਲ ਹੈ ਮੇਰੀ ਜਿੰਦੜੀਏ ਸਭ ਵੇਖੈ ਮਨ ਮੁਕਰਾਈਐ ਰਾਮ ਸਭ ਜੀ ਤੇਰੇ ਤੂੰ ਵਰਤਦਾ ਮੇਰੇ ਹਰ ਪ੍ਰਭ ਤੂੰ ਜਾਣਾ ਹੈ ਜੋ ਜੀਏ ਕਮਾਈਐ ਰਾਮ ਹਰ ਅੰਤਰ ਬਾਹਰ ਨਾਲ ਹੈ ਮੇਰੀ ਜਿੰਦੜੀਏ ਸਭ ਵੇਖੈ ਮਨ ਮੁਕਰਾਈਐ ਰਾਮ ਮਨ ਮੁੱਖਾਂ ਨੂੰ ਹਰ ਦੂਰ ਹੈ ਮੇਰੀ ਜਿੰਦੜੀਏ ਸਭ ਬਿਰਥੀ ਕਾਲ ਗਵਾਈਐ ਰਾਮ ਜਨ ਨਾਨਕ ਗੁਰਮੁਖ ਧਿਆਇਆ ਮੇਰੀ ਜਿੰਦੜੀਏ ਹਰ ਹਾਜ਼ਰ ਨਦਰੀ ਆਈਐ ਰਾਮ ਮਨ ਮੁੱਖਾਂ ਨੂੰ ਹਰ ਦੂਰ ਹੈ ਮੇਰੀ ਜਿੰਦੜੀਏ ਸਭ ਬਿਰਥੀ ਕਾਲ ਗਵਾਈਐ ਰਾਮ ਜਨ ਨਾਨਕ ਗੁਰਮੁਖ ਧਿਆਇਆ ਮੇਰੀ ਜਿੰਦੜੀਏ ਹਰ ਹਾਜ਼ਰ ਨਦਰੀ ਆਈਐ ਰਾਮ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜੇ ਭੁੱਲੀ ਜੇ ਚੁੱਕੀ ਸਾਈਂ ਪੀ ਤਹਿ ਜੀ ਕਾਂਡੀਆਂ ਜਿਨ੍ਹਾਂ ਨੇ ਦੂ ਜਾਣੇ ਲਗਾ ਚੂਰ ਮਰੋ ਸੇ ਵਾਂਡੀਆਂ ਜੇ ਭੁੱਲੀ ਜੇ ਚੁੱਕੀ ਸਾਈਂ ਪੀ ਤਹਿਣ ਦੀ ਕਾਂਡੀਆਂ ਜਿਨ੍ਹਾਂ ਨੇ ਦੂ ਜਾਣੇ ਲਗਾ ਚੂਰ ਮਰੋ ਸੇ ਵਾਂਡੀਆਂ ਹੋ ਨਾ ਛੋਡੋ ਕੰਤ ਪਾਸਰਾ ਹੋ ਨਾ ਛੋਡੋ ਕੰਤ ਪਾਸਰਾ ਸਦਾ ਰੰਗੀਲਾ ਲਾਲ ਪਿਆਰਾ ਇਹ ਮਹਿੰਜਾ ਆਸਰਾ ਸੱਜਣ ਤੂੰ ਹੈ ਸੈਣ ਤੂੰ ਮੈਂ ਤੁਝ ਉੱਪਰ ਬਹੁ ਮਾਣੀਆ ਜਾਂ ਤੂੰ ਅੰਦਰ ਤਾਂ ਸੁਖੇ ਤੂੰ ਨਿਮਾਣੀ ਮਾਣੀ ਹਾਂ ਜੇ ਤੂੰ ਤੁਠਾ ਕਿਰਪਾ ਨਿਧਾਨ ਨਾ ਦੂਜਾ ਵੇਖਾ ਇਹਾ ਪਾਈ ਮੂੰਹ ਦਾਤੜੀ ਨਿਤ ਹਿਰਦੇ ਰੱਖਾਂ ਸਮਾਨ ਪਾਮ ਜੁਲਾਈ ਪੰਧ ਤੋ ਨੈਣੀ ਦਰਸ ਦਿਖਾਲ ਸ੍ਰਵਣੀ ਸੁਣੀ ਕਹਾਣੀਆਂ ਜੇ ਗੁਰ ਥੀਵੈ ਕਿਰਪਾ ਸ੍ਰਵਣੀ ਸੁਣੀ ਕਹਾਣੀਆਂ ਜੇ ਗੁਰ ਥੀਵੈ ਕਿਰਪਾ ਪਾਮ ਸੁਹਾਵੇ ਜਾਂ ਤਉ ਧਿਰ ਜੁਲਦੇ ਸੀਸ ਸੁਹਾਵਾ ਚਰਣੀ ਮੁਖ ਸੁਹਾਵਾ ਜਾਂ ਤਉ ਜਸ ਗਾਵੇ ਜਿਉ ਪਿਆ ਤਉ ਸ਼ਰਨ ਜਾਗਦੀ ਜੋਤ ਜ਼ਾਹਰਾ ਜ਼ਹੂਰ ਹਾਜ਼ਰਾ ਹਜ਼ੂਰ ਸਰਵ ਕਲਾ ਭਰਪੂਰ ਚਵਰ ਛਤਰ ਤਖਤ ਦੇ ਮਾਲਕ ਜੁਗੋ ਜੁਗ ਅਟਲ ਸਤਿਗੁਰੂ ਧੰਨ 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 ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਹਜ਼ੂਰੀ ਅੰਦਰ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਤਥਾ ਸਮੁੱਚੇ ਦੇਸ਼ ਅਤੇ ਵਿਦੇਸ਼ਾਂ ਦੇ ਅੰਦਰ ਜਿੱਥੇ ਜਿੱਥੇ ਵੀ ਗੁਰੂ ਪਿਆਰ ਵਾਲੀਆਂ ਸੰਗਤਾਂ ਇਸ ਉਡੀਕ ਵਿੱਚ ਬੈਠੀਆਂ ਹਨ ਕਦੋਂ ਗੁਰੂ ਕੇ ਪਾਵਨ ਹੁਕਮ ਦੀ ਵਿਚਾਰ ਸੁਣਨ ਅਤੇ ਕਰਨ ਦਾ ਸਮਾਂ ਆਵੇਗਾ ਆਓ ਭਾਈ ਸਭ ਤੋਂ ਪਹਿਲਾਂ ਗੁਰੂ ਪਾਤਸ਼ਾਹ ਦੀ ਬਖਸ਼ੀ ਫਤਿਹ ਗਜਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਦੋਂ ਦੱਸ ਰਹੇ ਨੇ ਅੱਜ ਪਾਵਨ ਹੁਕਮ ਸਿੰਘ ਸਾਹਿਬ ਤੋਂ ਸ਼੍ਰਵਣ ਕੀਤਾ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਤੋਂ ਸ਼੍ਰਵਣ ਕੀਤਾ ਮਨ ਵਿੱਚ ਅਨੇਕਾਂ ਹੀ ਤਰੰਗਾਂ ਅਤੇ ਵਲਵਲੇ ਉੱਠਣੇ ਸ਼ੁਰੂ ਹੋ ਗਏ ਔਰ ਸੋਚ ਸੋਚ ਕੇ ਇਹ ਗੱਲ ਮਨ ਨੂੰ ਬੜੀ ਤਸੱਲੀ ਹੋ ਰਹੀ ਸੀ ਕਿ ਗੁਰੂ ਪਾਤਸ਼ਾਹ ਨੇ ਸਾਡੇ 'ਤੇ ਕਿੰਨੀ ਕਿਰਪਾ ਕੀਤੀ ਸਾਨੂੰ ਕਲਯੁਗੀ ਜੀਵਾਂ ਨੂੰ ਸ਼ਬਦ ਗੁਰੂ ਨਾਲ ਜੋੜਿਆ ਸਰੀਰਾਂ ਨਾਲ ਨਹੀਂ ਜੋੜਿਆ ਇਹ ਅੱਜ ਦੀ ਗੱਲ ਨਹੀਂ ਗੁਰੂ ਨਾਨਕ ਪਾਤਸ਼ਾਹ ਨੇ ਸਿੱਧਾਂ ਨੂੰ ਕਹਿ ਦਿੱਤਾ ਸੀ ਜਦੋਂ ਉਹਨਾਂ ਨੇ ਪੁੱਛਿਆ ਕਵਣ ਮੂਲ ਕਵਣ ਮਤ ਵੇਲਾ ਤੇਰਾ ਕਵਣ ਗੁਰੂ ਕਿਸ ਕਾ ਤੂੰ ਚੇਲਾ ਅਤੇ ਪਾਤਸ਼ਾਹ ਨੇ ਫਰਮਾਇਆ ਸੀ ਪਵਨ ਆਰੰਭ ਸਤਿਗੁਰ ਮਤ ਵੇਲਾ ਸ਼ਬਦ ਗੁਰੂ ਸੁਰਤ ਧੁਨ ਚੇਤ ਸ਼ਬਦ ਨੂੰ ਗੁਰੂ ਦੀ ਪਦਵੀ ਕਿਉਂ ਦਿੱਤੀ ਇਸ ਲਈ ਦਿੱਤੀ ਕਿ ਸ਼ਬਦ ਸਦਾ ਹੀ ਅਟਲ ਹੈ ਸ਼ਬਦ ਸਦਾ ਹੀ ਅਮਰ ਹੈ ਸ਼ਬਦ ਦਾ ਪ੍ਰਭਾਵ ਰਹਿੰਦੀ ਦੁਨੀਆ ਤੱਕ ਰਹੇਗਾ ਮੈਂ ਰਾਤ ਵੀ ਨੁਸ਼ਹਿਰਾ ਪੰਨੂਆਂ ਵਿੱਚ ਕਵੀ ਰਾਜ ਭਾਈ ਧੰਨਾ ਸਿੰਘ ਜੀ ਦੇ ਉਸ ਸਥਾਨ 'ਤੇ ਜਿੱਥੇ ਕਲਗੀਆਂ ਵਾਲੇ ਪਾਤਸ਼ਾਹ ਦੀਆਂ ਦਿੱਤੀਆਂ ਬਖਸ਼ਿਸ਼ਾਂ ਮੌਜੂਦ ਨੇ ਕਵੀ ਰਾਜ ਜੀ ਅਤੇ ਨੁਸ਼ਹਿਰਾ ਪੰਨੂਆਂ ਦੀ ਸੰਗਤ ਲਈ ਲਿਖੇ ਹੋਏ ਹੁਕਮਨਾਮੇ ਮੌਜੂਦ ਨੇ ਤੁਹਾਡੇ ਤੋਂ ਬਹੁਤੀ ਦੂਰ ਨਹੀਂ ਪਰ ਅਫਸੋਸ ਨਾਲ ਕਹਿਣਾ ਪੈਂਦਾ ਕਿ ਐਡਾ ਵੱਡਾ ਅਸਥਾਨ ਜਿਹਦਾ ਨਾਮ ਹੀ ਬਖਸ਼ਿਸ਼ ਅਸਥਾਨ ਹੈ ਤੁਹਾਡੇ ਵਿੱਚੋਂ ਬਹੁਤਿਆਂ ਨੇ ਦਰਸ਼ਨ ਨਹੀਂ ਕੀਤੇ ਹੋਣਗੇ ਭਾਈ ਦਰਸ਼ਨ ਕਰੋ ਦਰਸ਼ਨ ਕਰਨ ਦੇ ਨਾਲ ਸਾਨੂੰ ਪਤਾ ਲੱਗਦਾ ਕਿ ਗੁਰੂ ਕੀਆਂ ਖੁਸ਼ੀਆਂ ਲੈਣ ਵਾਸਤੇ ਗੁਰੂ ਕੇ ਸਿੱਖਾਂ ਨੇ ਕਿਹੋ ਜਿਹੀ ਕਮਾਈ ਕੀਤੀ ਤਾਂ ਮੈਂ ਰਾਤ ਉੱਥੇ ਹਾਜ਼ਰੀ ਭਰ ਰਿਹਾ ਸੀ ਮੈਂ ਬੇਨਤੀ ਕੀਤੀ ਕਿ ਜਦੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਤਿਆਰ ਕੀਤੀ ਗਈ ਜਿਹਨੂੰ ਆਦਿ ਸਰੂਪ ਵੀ ਕਹਿੰਦੇ ਹਨ ਪੋਥੀ ਸਾਹਿਬ ਵੀ ਕਹਿੰਦੇ ਹਨ ਕਰਤਾਰਪੁਰ ਵਾਲੀ ਬੀੜ ਵੀ ਕਹਿੰਦੇ ਹਨ ਜਦੋਂ ਇਹ ਮਹਾਨ ਕਾਰਜ ਕੀਤਾ ਗੁਰੂ ਅਰਜਨ ਦੇਵ ਪਾਤਸ਼ਾਹ ਨੇ, ਬੜੀ ਚਰਚਾ ਹੋਈ, ਬੜੀ ਦੂਰ ਦੁਰਾਡੇ ਤੀਕਰ ਇਸ ਮਹਾਨ ਕਾਰਜ ਦੀ ਚਰਚਾ ਹੋਈ। ਤਾਂ ਗੁਰਮਤਿ ਗੁਰਬਾਣੀ ਦਾ ਪ੍ਰਚਾਰ ਕਰਦਿਆਂ ਭਾਈ ਸਾਹਿਬ ਭਾਈ ਗੁਰਦਾਸ ਜੀ ਕਾਂਸ਼ੀ ਵਿੱਚ ਗਏ, ਬਨਾਰਸ ਵੀ ਕਹਿੰਦੇ ਨੇ, ਕਾਂਸ਼ੀ ਵੀ ਕਹਿੰਦੇ। ਉੱਥੇ ਭਾਈ ਗੁਰਦਾਸ ਜੀ ਦੀ ਧਰਮਸਾਲ ਮੌਜੂਦ ਹੈ, ਜਿੱਥੇ ਭਾਈ ਸਾਹਿਬ ਕਈ ਕਈ ਦਿਨ ਟਿਕ ਕੇ ਗੁਰਬਾਣੀ ਦੀ ਕਥਾ ਵਿਚਾਰ ਕਰਦੇ ਸਨ। ਔਰ ਉਹਨਾਂ ਦੀ ਕਥਾ ਵਿਚਾਰ ਸੁਣਨ ਵਾਸਤੇ ਜਿੱਥੇ ਸੰਗਤਾਂ ਜੁੜਦੀਆਂ, ਉੱਥੇ ਕਾਂਸ਼ੀ ਦਾ ਰਾਜਾ ਵੀ ਜੁੜਦਾ। ਕਦੇ ਗੁਰਪ੍ਰਤਾਪ ਸੂਰਜ ਗ੍ਰੰਥ ਦੀ ਕਥਾ ਪੜ੍ਹੀਏ, ਦਾਸ ਨੂੰ ਤਾਂ ਗੁਰੂ ਕਿਰਪਾ ਨਾਲ ਸੱਤ ਵਾਰੀ ਸੰਪੂਰਨ ਗੁਰਪ੍ਰਤਾਪ ਸੂਰਜ ਗ੍ਰੰਥ ਦੀ ਕਥਾ ਕਰਨ ਦਾ ਹੀ ਗੁਰੂ ਨੇ ਅਵਸਰ ਬਖਸ਼ੇ। ਇਹ ਠੀਕ ਹੈ, ਕੁਝ ਗੱਲਾਂ ਉਹਦੇ ਵਿੱਚ ਅਨੁਮਤੀਆਂ ਦੀਆਂ ਵੀ ਪੈ ਗਈਆਂ ਹਨ, ਉਹ ਪੰਥ ਦੀ ਜ਼ਿੰਮੇਵਾਰੀ ਹੈ ਕੱਢਣੀ, ਨਾ ਕਿ ਕੋਈ ਵਿਅਕਤੀ ਕੱਢ ਸਕਦਾ। ਤਾਂ ਖੈਰ, ਮੈਂ ਬੇਨਤੀ ਕਰ ਰਿਹਾ ਸੀ ਕਿ ਜਦੋਂ ਰਾਜਾ ਇੰਨਾ ਪ੍ਰਭਾਵਿਤ ਹੋਇਆ ਗੁਰੂ ਦੀ ਮੱਤ ਤੋਂ ਅਤੇ ਗੁਰੂ ਦਾ ਸਿੱਖ ਬਣ ਗਿਆ, ਅਤੇ ਕਾਂਸ਼ੀ ਦੇ ਪੰਡਿਤਾਂ ਨੂੰ ਫਿਕਰ ਹੋ ਗਿਆ ਵੀ ਜੇ ਰਾਜਾ ਗੁਰੂ ਦਾ ਸਿੱਖ ਬਣ ਗਿਆ ਤਾਂ ਫਿਰ ਸਾਡੀ ਤਾਂ ਪੁੱਛ ਪੜਤਾਲ ਢਿੱਲੀ ਹੋ ਜਾਏਗੀ। ਕਹਿੰਦੇ ਨੇ ਉਹਨਾਂ ਨੇ ਇੱਕ ਡੈਪੂਟੇਸ਼ਨ ਤਿਆਰ ਕੀਤਾ, ਉਹ ਰਾਜੇ ਕੋਲ ਗਏ, ਆਖਣਗੇ ਰਾਜਨ ਇਹ ਜਿਹੜੇ ਵਿਦਵਾਨ ਗੁਰਸਿੱਖ ਪੰਜਾਬ ਤੋਂ ਆਏ ਨੇ ਭਾਈ ਗੁਰਦਾਸ ਜੀ, ਅਸੀਂ ਇਹਨਾਂ ਨਾਲ ਕੁਝ ਪ੍ਰਸ਼ਨ ਉੱਤਰ ਕਰਨਾ ਚਾਹੁੰਦੇ ਹਾਂ। ਰਾਜੇ ਨੇ ਕਿਹਾ ਕੋਈ ਗੱਲ ਨਹੀਂ, ਭਾਈ ਸਾਹਿਬ ਨੂੰ ਪੁੱਛ ਲੈਂਦੇ ਹਾਂ, ਉਹਨਾਂ ਦੀ ਪ੍ਰਵਾਨਗੀ ਲੈ ਲੈਂਦੇ ਹਾਂ। ਗੁਰੂ ਕੇ ਸਿੱਖੋ, ਯਾਦ ਰੱਖੋ, ਜਿਹੜਾ ਗੁਰਸਿੱਖ ਗੁਰਬਾਣੀ ਪੜ੍ਹਦਾ, ਜਿਹਦਾ ਵਿਸ਼ਵਾਸ ਹੈ ਗੁਰੂ ਪ੍ਰਤੀ, ਔਰ ਜਿਹੜਾ ਗੁਰੂ ਦੇ ਹੁਕਮ ਨਾਲ ਨਿਤਾ ਪ੍ਰਤੀ ਨਿਤਨੇਮ ਕਰਦਾ, ਉਹਦੇ ਅੰਦਰ ਕੋਈ ਸ਼ੰਕਾ ਨਹੀਂ ਰਹਿੰਦਾ। ਸ਼ੰਕੇ ਆ ਜਿੰਨੇ ਪੈਦਾ ਹੋਏ ਨੇ, ਜਿੰਨੇ ਸਵਾਲ ਪੈਦਾ ਹੁੰਦੇ ਨੇ, ਇਹ ਉਹਨਾਂ ਲੋਕਾਂ ਦੇ ਅੰਦਰ ਹੁੰਦੇ ਨੇ ਜਿਹੜੇ ਗੁਰਬਾਣੀ ਆਪ ਨਹੀਂ ਪੜ੍ਹਦੇ, ਜਿਹੜੇ ਨਿਤਨੇਮ ਨਹੀਂ ਕਰਦੇ, ਜਿਹੜੇ ਗੁਰੂ ਕੀ ਬਖਸ਼ਿਸ਼ ਅੰਮ੍ਰਿਤ ਤੋਂ ਹਾਲੀ ਵੀ ਵਾਂਝੇ ਨੇ। ਭਾਈ ਗੁਰਦਾਸ ਜੀ ਐਸੇ ਕਥਨੀ ਅਤੇ ਕਰਨੀ ਵਾਲੇ ਗੁਰਸਿੱਖ ਸਨ। ਰਾਜੇ ਨੇ ਦੱਸਿਆ ਕਿ ਪੰਡਿਤ ਤੁਹਾਡੇ ਨਾਲ ਕੁਝ ਚਰਚਾ ਕਰਨੀ ਚਾਹੁੰਦੇ ਨੇ। ਭਾਈ ਸਾਹਿਬ ਨੇ ਕਿਹਾ, ਸਤ ਬਚਨ, ਮੈਂ ਤਾਂ ਆਇਆ ਹੀ ਇਸੇ ਵਾਸਤੇ ਹਾਂ, ਮੇਰੀ ਤਾਂ ਗੁਰੂ ਪਾਤਸ਼ਾਹ ਨੇ ਡਿਊਟੀ ਇਹੋ ਲਾਈ ਹੈ। ਸਮਾਂ ਨਿਸ਼ਚਿਤ ਹੋ ਗਿਆ, ਦਿਨ ਨਿਸ਼ਚਿਤ ਹੋ ਗਿਆ, ਜਗ੍ਹਾ ਨਿਸ਼ਚਿਤ ਹੋ ਗਈ, ਮਨਾਦੀ ਪਟਾ ਕਰ ਦਿੱਤੀ ਗਈ ਕਿ ਭਾਈ ਸਾਹਿਬ ਭਾਈ ਗੁਰਦਾਸ ਜੀ ਦੇ ਨਾਲ ਕਾਂਸ਼ੀ ਦੇ ਪੰਡਿਤਾਂ ਦੀ ਵਿਚਾਰ ਵਟਾਂਦਰਾ ਹੋਵੇਗਾ, ਜਿਹਨੇ ਸੁਣਨੀ ਹੋਵੇ ਆ ਜਾਓ। ਰਾਜਾ ਵੀ ਆਇਆ, ਭਾਈ ਸਾਹਿਬ ਵੀ ਆਏ, ਪੰਡਿਤ ਵੀ ਆਏ ਅਤੇ ਲੋਕ ਵੀ ਆਏ। ਮੈਂ ਸਿਰਫ ਇੱਕੋ ਗੱਲ ਤੁਹਾਨੂੰ ਦੱਸ ਕੇ ਸ਼ਬਦ ਨਾਲ ਜੋੜਨਾ ਹੈ, ਮੇਰੇ ਕੋਲ ਸਮਾਂ ਨਹੀਂ ਹੈਗਾ, ਪਰ ਇਹ ਦੱਸਣਾ ਇਸ ਲਈ ਜ਼ਰੂਰੀ ਹੋ ਗਿਆ ਕਿ ਅੱਜ ਅਸੀਂ ਗੁਰਬਾਣੀ ਦੀ ਵਿਚਾਰ ਸੁਣ ਕੇ ਮੁੜ ਰਹੇ ਹਾਂ, ਪਰਤ ਰਹੇ ਹਾਂ, ਸਾਨੂੰ ਅਹਿਸਾਸ ਹੋ ਰਿਹਾ। ਪਰ ਜੇ ਕਦੇ ਕਾਰਜ ਪਹਿਲਾਂ ਤੋਂ ਸ਼ੁਰੂ ਹੁੰਦਾ ਤਾਂ ਫਿਰ ਆ ਜਿਹੜੇ ਟੁੱਟ ਟੁੱਟ ਕੇ ਗਏ ਨੇ ਨਾ, ਦੰਬੀਆਂ ਕੋਲ, ਪਖੰਡੀਆਂ ਕੋਲ, ਡੇਰਿਆਂ 'ਤੇ ਜਾਂਦੇ ਹੀ ਨਾ, ਸਿਰਫ ਸਾਡੀ ਅਣਗਹਿਲੀ ਦਾ ਸਦਕਾ। ਸਾਧ ਸੰਗਤ, ਉਹਨਾਂ ਵਿਦਵਾਨ ਪੰਡਿਤਾਂ ਨੇ ਭਾਈ ਸਾਹਿਬ ਦੇ ਸਾਹਮਣੇ ਬੈਠ ਗਏ। ਭਾਈ ਸਾਹਿਬ ਨੇ ਕਿਹਾ, ਪੁੱਛੋ ਵਿਦਵਾਨ ਜਨੋ, ਕੀ ਪੁੱਛਣਾ ਚਾਹੁੰਦੇ ਹੋ? ਕਹਿੰਦੇ, ਅਸੀਂ ਇਹ ਪੁੱਛਣਾ ਚਾਹੁੰਦੇ ਹਾਂ ਕਿ ਚਾਰ ਵੇਦ, 18 ਪੁਰਾਣ, ਖੱਟ ਸ਼ਾਸਤਰ, 9 ਉਪਨਿਸ਼ਿਦ, 27 ਸਿਮਰਤੀਆਂ, ਇੰਨੇ ਧਰਮ ਗ੍ਰੰਥ ਅੱਗੇ ਮੌਜੂਦ ਸਨ, ਤਾਂ ਗੁਰੂ ਗ੍ਰੰਥ ਸਾਹਿਬ ਦੀ ਲੋੜ ਕਿਉਂ ਪਈ? ਗੁਰਸਿੱਖੋ, ਇਹ ਸਵਾਲ ਤੁਹਾਨੂੰ ਵੀ ਕੋਈ ਪੁੱਛ ਸਕਦਾ ਜੀ, ਜਿਹੜੇ ਆਪਾਂ ਗੁਰੂ ਦੇ ਸਿੱਖ ਕਵਾਉਣ ਵਾਲੇ ਹਾਂ, ਸਾਨੂੰ ਵੀ ਪੁੱਛ ਸਕਦਾ ਕੋਈ, ਔਰ ਸਾਨੂੰ ਪਤਾ ਹੋਣਾ ਚਾਹੀਦਾ। ਭਾਈ ਸਾਹਿਬ ਕਹਿਣ ਲੱਗੇ, ਵਿਦਵਾਨ ਜਨੋ, ਜਿਨ੍ਹਾਂ ਗ੍ਰੰਥਾਂ ਦੇ ਤੁਸੀਂ ਨਾਮ ਲਏ ਨੇ ਮੈਂ ਇਹਨਾਂ ਨੂੰ ਜਾਣਦਾ ਹਾਂ, ਪਰ ਇਹਨਾਂ ਵਿੱਚ ਗਿਆਨ ਤਾਂ ਹੈ, ਪਰ ਉਹ ਗਿਆਨ ਖੂਹ ਦੇ ਪਾਣੀ ਵਰਗਾ। ਕਹਿਣ ਲੱਗੇ, ਕੀ ਮਤਲਬ? ਆਖਣ ਲੱਗੇ, ਜਿਸ ਤਰ੍ਹਾਂ ਖੇਤ ਨੂੰ ਸਿੰਜਣ ਵਾਸਤੇ ਪੁਰਾਤਨ ਸਨਾਤਨ ਤਰੀਕਾ ਇਹ ਸੀ ਕਿ ਖੂਹ ਲਾਇਆ ਜਾਂਦਾ ਸੀ, ਪਰ ਖੂਹ ਦੀ ਸਮਰੱਥਾ ਕਪੈਸਿਟੀ ਬੜੀ ਸੀਮਤ ਹੁੰਦੀ ਹੈ, ਉਹਨਾਂ ਖੇਤਾਂ ਨੂੰ ਸਿੰਜ ਸਕਦੀ ਜਿਹੜੇ ਖੇਤ ਖੂਹ ਦੇ ਨੇੜੇ ਹੋਣ। ਇਹ ਜਿਹਨਾਂ ਗ੍ਰੰਥਾਂ ਦਾ ਤੁਸੀਂ ਨਾਮ ਲੈਂਦੇ ਹੋ ਉਹਨਾਂ ਵਿੱਚ ਗਿਆਨ ਤਾਂ ਹੈ, ਪਰ ਉਹਨਾਂ ਦਾ ਗਿਆਨ ਖੂਹ ਦੇ ਪਾਣੀ ਵਰਗਾ, ਉਹ ਸਾਰੇ ਗ੍ਰੰਥ ਸੰਸਕ੍ਰਿਤ ਭਾਸ਼ਾ ਵਿੱਚ ਨੇ ਅਤੇ ਤੁਸੀਂ ਸੰਸਕ੍ਰਿਤ ਭਾਸ਼ਾ ਆਪਣੇ ਤੋਂ ਬਿਨਾਂ ਕਿਸੇ ਦੂਜੇ ਨੂੰ ਪੜ੍ਹਨ ਨਹੀਂ ਦਿੰਦੇ। ਪਾਬੰਦੀ ਲਾਈ ਹੋਈ ਹੈ ਕਿ ਬਾਹਮਣਾਂ ਤੋਂ ਬਿਨਾਂ ਕੋਈ ਸੰਸਕ੍ਰਿਤ ਭਾਸ਼ਾ ਨਹੀਂ ਪੜ੍ਹ ਸਕਦਾ, ਅਤੇ ਜਿਹੜੀ ਭਾਸ਼ਾ ਵਿੱਚ ਕੋਈ ਗ੍ਰੰਥ ਹੋਵੇ ਜੇ ਉਹਨੂੰ ਪੜ੍ਹਨੀ ਨਹੀਂ ਆਉਂਦੀ ਤਾਂ ਉਹ ਗ੍ਰੰਥ ਕਿਵੇਂ ਪੜ੍ਹੇਗਾ ਅਤੇ ਉਹਦੇ ਵਿੱਚੋਂ ਗਿਆਨ ਕਿਵੇਂ ਲਵੇਗਾ। ਪੰਡਿਤਾਂ ਦੀ ਬੋਲਤੀ ਬੰਦ ਹੋ ਗਈ, ਕੋਈ ਅੱਗੋਂ ਜਵਾਬ ਨਹੀਂ ਆਇਆ, ਗੱਲ ਕਿਉਂਕਿ ਦਰੁਸਤ ਸੀ। ਅੱਜ ਵੀ ਤੁਸੀਂ ਕਿੰਨੇ ਬੈਠੇ ਹੋ, ਜੇ ਮੈਂ ਪੁੱਛਾਂ ਕੋਈ ਸੰਸਕ੍ਰਿਤ ਜਾਣਦਾ, ਕੀ ਹੋਇਆ ਜੇ ਤੁਹਾਡੇ ਸਾਰਿਆਂ 'ਚੋਂ ਕੋਈ ਇੱਕ ਦੋ ਆਖੇ ਜੀ ਮੈਂ ਜਾਣਦਾ। ਪਰ ਨਹੀਂ, ਜਿਹੜੀ ਭਾਸ਼ਾ ਵਿੱਚ ਕੋਈ ਗ੍ਰੰਥ ਲਿਖਿਆ ਹੁੰਦਾ, ਜਦ ਤੱਕ ਉਹ ਮੂਲ ਭਾਸ਼ਾ ਪੜ੍ਹਨੀ ਨਾ ਆਵੇ ਅਸੀਂ ਉਸ ਦੇ ਗਿਆਨ ਤੋਂ ਜਾਣੂ ਨਹੀਂ ਹੋ ਸਕਦੇ। ਭਾਈ ਸਾਹਿਬ ਕਹਿਣ ਲੱਗੇ, ਇਹ ਜਿਹੜਾ ਗੁਰੂ ਗ੍ਰੰਥ ਸਾਹਿਬ ਹੈ ਨਾ, ਇਹਦੀ ਬਾਣੀ, ਇਹਦੀ ਬੋਲੀ ਆਮ ਲੋਕਾਂ ਦੀ ਬੋਲੀ ਹੈ, ਇਹਦੇ ਵਿੱਚ ਕਿਸੇ 'ਤੇ ਪਾਬੰਦੀ ਨਹੀਂ ਹੈਗੀ। ਇਹ ਤਾਂ ਖੱਤਰੀ ਬ੍ਰਾਹਮਣ ਸ਼ੂਦ ਵੈਸ਼ ਉਪਦੇਸ਼ ਚੋਂ ਵਰਨਾ ਕਹੋ ਸਾਂਝਾ, ਇਹਨੂੰ ਕੋਈ ਵੀ ਪੜ੍ਹ ਸਕ, ਹਿੰਦੂ ਪੜ੍ਹੇ, ਮੁਸਲਮਾਨ ਪੜ੍ਹੇ, ਸਿੱਖ ਪੜ੍ਹੇ, ਸਾਈ, ਕਿਸੇ 'ਤੇ ਕੋਈ ਪਾਬੰਦੀ ਨਹੀਂ ਹੈਗੀ। ਇਹ ਹੈ ਮੀਂਹ ਦਾ ਪਾਣੀ, ਜਦੋਂ ਵਰਖਾ ਹੁੰਦੀ ਹੈ ਦੂਰ ਨੇੜੇ ਉੱਚੇ ਨੀਵੇਂ ਸਾਰੇ ਖੇਤਾਂ ਨੂੰ ਨਿਹਾਲ ਕਰ ਦਿੰਦੀ ਹੈ। ਇਸ ਲਈ ਜਦੋਂ ਪਵਿੱਤਰ ਬਾਣੀ ਦਾ ਪਾਠ ਕੀਤਾ ਜਾਂਦਾ ਹੈ, ਕੁਝ ਸੁਣੇ ਸਹੀ ਧਿਆਨ ਨਾਲ। ਹੁਣ ਅਸੀਂ ਤਾਂ ਪਾਸੇ ਗਲਤ ਤੁਰ ਪਏ ਵੀ ਪਾਠ ਰਖਾਈ ਜਾਓ, ਭੋਗ ਪਵਾਈ ਜਾਓ, ਕਰੀ ਜਾਓ, ਕਰਾਈ ਜਾਓ, ਸੁਣੋ ਸੁਣਾਓ ਕੋਈ ਨਾ, ਅਸੀਂ ਤਾਂ ਇਸ ਪਾਸੇ ਤੁਰ ਪਏ ਹਾਂ। ਜਦੋਂ ਬਾਣੀ ਨੂੰ ਆਪ ਧਿਆਨ ਨਾਲ ਪੜ੍ਹਾਂਗੇ, ਸੁਣਾਂਗੇ, ਸਮਝਾਂਗੇ, ਬਾਣੀ ਵਰਗਾ ਸਰਲ ਗਿਆਨ ਕਿੱਥੇ ਹੈਗਾ? ਬਾਣੀ ਵਰਗਾ ਸੌਖਾ ਗਿਆਨ ਹੋਰ ਕਿਧਰੇ ਹੈ ਹੀ ਨਹੀਂ। ਧਿਆਨ ਦਿਓ, ਅੱਜ ਦਾ ਪਾਵਨ ਸ਼ਬਦ ਤੁਸੀਂ ਸੁਣਿਆ, ਪੰਡਿਤ ਚੁੱਪ ਕਰ ਗਏ, ਉਹਨਾਂ ਕੋਲ ਕੋਈ ਜਵਾਬ ਨਹੀਂ ਸੀ, ਔਰ ਇਹਦਾ ਜਵਾਬ ਹੈ ਵੀ ਕੋਈ ਨਹੀਂ, ਕਿਉਂਕਿ ਉਹਨਾਂ ਨੇ ਪਾਬੰਦੀ ਲਾਈ ਹੋਈ ਹੈ। ਇਹ 6 ਕਰਮ ਤਾਂ ਬਾਹਮਣ ਨੇ ਕਰਨੇ ਨੇ, ਵਿੱਦਿਆ ਪੜ੍ਹਨੀ ਅਤੇ ਵਿੱਦਿਆ ਪੜ੍ਹਾਉਣੀ, ਉਹਦੀ ਮਰਜ਼ੀ ਹੈ ਕਿ ਉਹਨੂੰ ਪੜ੍ਹਾਵੇ ਮਰਜ਼ੀ ਨਾ ਪੜ੍ਹਾਵੇ। ਦਾਨ ਦੇਣਾ, ਦਾਨ ਲੈਣਾ, ਯੱਗ ਕਰਨਾ, ਯੱਗ ਕਰਾਉਣਾ, ਇਹ ਖੱਟ ਕਰਮ, 6 ਕਰਮ ਬਾਹਮਣ ਨੇ ਆਪਣੇ ਵਾਸਤੇ ਰੱਖੇ ਨੇ, ਬਾਕੀ ਸਭ ਤੁਹਾਡੇ ਲਈ। ਪਰ ਗੁਰੂ ਪਾਤਸ਼ਾਹ ਨੇ ਕਿਰਪਾ ਕੀਤੀ, ਉਹਨਾਂ ਨੇ ਸਾਡੀ ਬੋਲੀ ਵਿੱਚ ਸਾਨੂੰ ਗਿਆਨ ਬਖਸ਼ਿਆ। ਧੰਨ ਸਨ ਉਹ ਗੁਰਸਿੱਖ ਜਿਹੜੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਾ ਪਾਠ ਅਨਪੜ੍ਹ ਹੁੰਦਿਆਂ ਵੀ ਸੁਣਦੇ ਸਨ, ਪਰ ਉਹਨਾਂ ਨੂੰ ਗਿਆਨ ਬੜਾ ਸੀ। ਤੁਸੀਂ ਵੀ ਸੁਣਿਆ ਕਰੋ, ਤੁਸੀਂ ਵੀ ਪੜ੍ਹਿਆ ਕਰੋ। ਲਓ, ਅੱਜ ਦਾ ਜਿਹੜਾ ਪਾਵਨ ਸ਼ਬਦ ਹੁਕਮ ਆਇਆ, ਇਸ ਵਿੱਚ ਆਪਣੀ ਜਿੰਦ ਨੂੰ ਸੰਬੋਧਨ ਕੀਤਾ। ਆਹ, ਮੈਂ ਕਈ ਵਾਰੀ ਸੋਚਦਾ ਗੁਰੂ ਸਾਹਿਬ ਨੇ ਕਿਤਨੀ ਕਮਾਲ ਕੀਤੀ, ਕੋਈ ਬੰਦਾ ਕਿਸੇ ਨੂੰ ਵਿਅਕਤੀਗਤ ਕੁਝ ਕਵੇ, ਅਗਲਾ ਆਉਂਦਾ ਜੀ ਤੁਸੀਂ ਮੈਨੂੰ ਕਿਉਂ ਕਹਿੰਦੇ ਹੋ? ਮਹਾਰਾਜ ਕਹਿੰਦੇ ਨਾ ਕਹੋ ਬਈ, ਆਪਣੀ ਜਿੰਦ ਨੂੰ ਆਪ ਕਹੋ, ਆਪਣੀ ਜਿੰਦ ਨਾਲ ਆਪ ਗੱਲ ਕਰੋ, ਵਾਹਿਗੁਰੂ ਨਾਲ ਆਪ ਗੱਲ ਕਰੋ। ਵਾਹਿਗੁਰੂ ਨੇ ਕੋਈ ਸਾਡੇ ਤੋਂ ਘੁੰਡ ਪਰਦਾ ਨਹੀਂ ਕੱਢਿਆ ਹੋਇਆ, ਵਾਹਿਗੁਰੂ ਤੇ ਹਾਜ਼ਰ ਹਜ਼ੂਰ ਹੈ, ਕਿ ਜ਼ਾਹਰ ਜ਼ਹੂਰ ਹੈ, ਹਮੇਸੁਲ ਸਲਾਮ ਹੈ, ਸਮਸਤੁਲ ਕਲਾਮ ਹੈ, ਉਹ ਤਾਂ ਹਾਜ਼ਰ ਨਾਜ਼ਰ, ਕੋਈ ਗੱਲ ਕਰੇ ਤਾਂ ਸਹੀ, ਪਰ ਜਿਹਨੂੰ ਨਹੀਂ ਕਰਨ ਦੀ ਜਾ ਚਾਹੁੰਦੀ ਉਹ ਗੁਰੂ ਮਹਾਰਾਜ ਕੋਲੋਂ ਸਿੱਖੋ। ਅੱਜ ਦੇ ਪਾਵਨ ਸ਼ਬਦ ਵਿੱਚ ਗੁਰੂ ਰਾਮਦਾਸ ਜੀ ਇੱਥੋਂ ਗੱਲ ਸ਼ੁਰੂ ਕਰਦੇ ਨੇ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਬਿਹਾਗੜਾ ਮਹੱਲਾ ਚੌਥਾ।
ਰਾਗ ਬਿਹਾਗੜਾ ਹੈ, ਚੌਥੇ ਪਾਤਸ਼ਾਹ ਦੇ ਮੁਖਾਰਵਿੰਦ ਤੋਂ ਉਚਾਰਨ ਕੀਤਾ ਹੋਇਆ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 541 ਅੰਗ 'ਤੇ ਸ਼ਸ਼ੋਭਤ ਹੈ।
ਸਭ ਜੀ ਤੇਰੇ ਤੂੰ ਵਰਤਦਾ, ਮੇਰੇ ਹਰ ਪ੍ਰਭ ਤੂੰ ਜਾਣ ਹੈ, ਜੋ ਜੀਏ ਕਮਾਈਏ ਰਾਮ।
ਹੁਣ ਅਸੀਂ ਵਾਹਿਗੁਰੂ ਦੇ ਨਾਲ ਰੂਬਰੂ ਹੋ ਗਏ। ਦੇਖੋ, ਗੁਰੂ ਦੀ ਕਿਰਪਾ ਹੈ, ਐਵੇਂ ਨਹੀਂ ਕਿਹਾ ਜੈਸਾ ਸਤਿਗੁਰੂ ਸੁਣੀਦਾ तैसो ही मैं ढीठ विछुड़िया मेले प्रभु हर दरगाह का बसीठ हर नामो मंत्र दृढ़ाएंदा कटे होमे रोग नानक सतगुरु तिना मिलाया जिना तुरे पया संजो। हुण गुरु जी ते मिलना चाहुंदे ने असीं मिलना नहीं चाहुंदे खिमा करो असीं आने तुसीं बाणी पढ़ दिओ जी साडी थां ते तुसीं अरदास कर दिओ साडी थां ते साडे कोल पैसे लै लो क्यों भई आप क्यों ना पढ़ो आप पढ़ोगे तो फिर गुरु नाल परमेश्वर नाल गल्लां होणगीआं। देखो गुरु रामदास जी किवें कह रहे सब जी तेरे तू वरतदा मेरे हर प्रभ। इत्थे प्रभ संबोधन है तुसीं आखोगे की पछाण है प्रभ दा भब्बा मुक्ता है इस शब्द के अंदर प्रभ सारे रूपां विच आया प्रभ भब्बे नाल अंकुर नाल भी आएगा पर जिथे प्रभ भब्बा मुक्ता उत्थे संबोधन है। जिवें आपां किसे तुहाडे विचों गल करिए फलाणा सिंह जी ये संबोधन है तो गुरु रामदास जी कहिंदे सब जी तेरे तू वरतदा मेरे हर प्रभ। हे मेरे हरि प्रभु जी ए सारे जीव तुहाडे हुण मेरा जी ते करदा मैं चंगी तरह जी नूं खोल दे। देखो गुरबाणी विच जी आउंदा जजे नूं जी बिहारी जी आओ जी तू आओ हमारे ये है आदरवाची। एक जियो आउंदा जजे नूं जी बिहारी ऊड़े नूं औंकड़ जियो हर जियो गुफा अंदर रख के वो जीवात्मा लई है। एक जी आउंदा जजे नूं जी बिहारी ऐड़ा जी इहनूं कई प्रेमी जिया भी बोल देंदे ने गलत है सिर्फ जजे दी जी बिहारी लमका दिओ ते ऐड़ा आप ही बोले जाए जी जंत वास्ते है सारिया लिए। और एक जी नवा आएगा इस पंक्ति भी जजे नूं जी बिहारी ईड़ी नूं इस हारी भाई साहब ने जीए पढ़िया नहीं असल में तो जी सियारी है वो अर्थां वास्ते जी अंदर सब जी तेरे तू वरतदा हर प्रभ। हे प्रभु ये सारे जी तेरे ने इना सारे जियां विच तू वरतदा है पर कमाल दी गल ए है तू जाने जो जी कमाईए राम तेनू सब कुछ पता है तू जाने। देखो आ गल नोट करन वाली है जदों सानू ये पता लग जाए भी साड़ी हर गल नू वो जानदा फिर लुकावांगे किदे कोलों फिर पर्दा किदे कोलों करांगे। जिस गुरसिख के अंदर यह निश्चा हो गया कि वह सब कुछ जानता है वह फिर गलत गल नहीं करेगा। जदों मालक नू पता है रोज पढ़ी जाने कट कट के अंतर की जानत भले बुरे की पीर पछाणत जो जी कमाई है राम जो असी जिंद विच अंदर सोचते हाँ जो असी चितवदे हाँ वह भी तैनू पता है।
हर अंतर बाहर नाल है मेरी जिंदड़िए सब वेख मन मुकराइया राम।
हुण समझाउणा किसनू मैं तुहानूं समझावां शायद तुसीं आखो ज्ञानी जी तुसीं ठेका लिया होया नहीं नहीं मेरे पातशाह कहिंदे ने सो पंडित जो मन प्रबोधे भई अपने मन नूं आप समझाओ प्रथमे मन प्रबोधे अपना पाछे अवर रिझावे पहला अपने मन नूं समझाई भई जिंद ते सारिआं कोल है जिन्ने आपां बैठे हाँ जिंद वाले ही बैठे हाँ इत्थे जिंद तो बिना कोई नहीं आया मरिया ते आउंदा ही नहीं जिंद वाले बैठे हैं। इसलिए गुरु पातशाह जी कहिंदे ने भाई अपनी अपनी जिंद नूं समझाओ हर अंतर बाहर नाल है मेरी जिंदुड़ी है जिहड़ा जिंद दे ददे नूं औंकड़ है बोलना है जिंदुड़ी है मेरी ये जिंदे वाहगुरु अंदर भी हैगा ते बाहर भी हैगा सब वेख है सब वेख है जो मैं कर रहा मेरा देख रहा जो तुसी कर रहे हो तुहाडा देख रहे ਗੁਰੂ ਤੇ ਇਉਂ ਨਿਹਾਲ ਕਰ ਦਿੰਦਾ, ਗੁਰੂ ਤੇ ਇਉਂ ਸਾਰੇ ਭੁਲੇਖੇ ਦੂਰ ਕਰ ਦਿੰਦਾ। ਪਰ ਸਾਡੇ 'ਚ ਕਮੀ ਕਿੱਥੇ ਹੈ? ਸਭ ਵੇਖੇ ਮਨ ਮੁਕਰਾਈਏ ਰਾਮ, ਅਸੀਂ ਫਿਰ ਮੁਕਰ ਜਾਂਦੇ ਹਾਂ। ਨਹੀਂ ਜੀ, ਅਸੀਂ ਤਾਂ ਨਹੀਂ ਇਹ ਗਲਤੀ ਕੀਤੀ, ਦੱਸੋ ਇੱਥੋਂ ਹੀ ਅਸੀਂ ਆਪਣਾ ਗੱਡੀ ਲੀਹ ਤੋਂ ਉਤਾਰੀ ਹੋਈ ਹੈ। ਜੇ ਇਹ ਗੱਲ ਆਪਾਂ ਨੂੰ ਦ੍ਰਿੜ ਹੋ ਜਾਏ ਕਿ ਵੇਰੇ ਵਾਹਿਗੁਰੂ ਜੀ ਨੂੰ ਸਭ ਕੁਝ ਪਤਾ ਹੈ, ਫਿਰ ਮੁਕਰਾਂਗੇ ਕਿਤੇ ਅੱਗੇ? ਆ ਮੁਕਰਨ ਦੀ ਆਦਤ ਛੱਡ ਦਿਓ। ਇਹ ਫਿਰ ਐਵੇਂ ਕਰਨ ਵਾਲੀ ਵੀ ਮੈਂ ਨਹੀਂ ਕੀਤਾ ਜੀ, ਮੈਂ ਛੱਡ ਦਿਓ। ਸਭ ਵੇਖੈ ਮਨ ਮੁਕਰਾਈਏ ਰਾਮ। ਇੱਥੇ ਹੁਣ ਮਨ ਦੇ ਨੰਨੇ ਨੂੰ ਸਿਹਾਰੀ ਹੈ, ਅਸੀਂ ਮਨ ਕਰਕੇ ਮੁਕਰ ਜਾਂਦੇ ਹਾਂ। ਪਤਾ ਵੀ ਹੈ ਕਿ ਉਹ ਅੰਤਰਜਾਮੀ ਹੈ, ਅੰਦਰ ਵੀ ਹੈ, ਬਾਹਰ ਵੀ ਹੈ, ਨੇੜੇ ਵੀ ਹੈ, ਦੂਰ ਵੀ ਹੈ। ਪੜ੍ਹੀ ਵੀ ਜਾਂਦੇ ਹਾਂ, ਤੂੰ ਜਲ ਥਲ ਮਈਅਰ ਪੂਰਿਆ ਸਵਾਮੀ ਸਿਰਜਣਹਾਰ, ਅਨਕ ਭਾਂਤ ਹੋਏ ਪਸਰਿਆ ਨਾਨਕ ਏਕ ਅੰਕਾਰ। ਮੈਂ ਤਾਂ ਉਦੋਂ ਬੜਾ ਅਸਚਰਜ ਹੁੰਦਾ ਕਿ ਜਦੋਂ ਮੈਂ ਕਹਿੰਦਾ ਸਤਸੰਗ ਜੀ ਇਹ ਬਾਣੀ ਪੜ੍ਹੋ, ਮੇਰੇ ਤੋਂ ਪਹਿਲਾਂ ਤੁਸੀਂ ਪੜ੍ਹਨ ਲਈ ਤਿਆਰ ਹੁੰਦੇ। ਇਹਦਾ ਮਤਲਬ ਤੁਹਾਨੂੰ ਆਉਂਦੀ ਹੈ। ਇਹ ਨਹੀਂ ਤੁਸੀਂ ਕਹਿ ਸਕਦੇ ਸਾਨੂੰ ਆਉਂਦੀ ਨਹੀਂ। ਜੇ ਆਉਂਦੀ ਹੈ ਤਾਂ ਫਿਰ ਉਹਦੇ 'ਤੇ ਅਮਲ ਵੀ ਕਰੋ। ਲਓ ਗੁਰੂ ਰਾਮਦਾਸ ਜੀ ਨੇ ਸਮਝਾਇਆ, ਹਰ ਅੰਤਰ ਬਾਹਰ ਨਾਲ ਹੈ, ਹਰ ਅੰਤਰ ਬਾਹਰ ਨਾਲ ਹੈ, ਹਰ ਅੰਤਰ ਮੇਰੀ ਜਿੰਦੜੀਏ, ਮੇਰੀ ਜਿੰਦੜੀਏ, ਮੇਰੀ ਜਿੰਦੜੀਏ, ਮੇਰੀ ਜਿੰਦੜੀਏ। ਸਭ ਵੇਖੈ ਮਨ ਮੁਕਰਾਈਏ ਰਾਮ, ਸਭ ਵੇਖੈ ਮਨ ਮੁਕਰਾਈਏ ਰਾਮ, ਸਭ ਵੇਖੈ। ਆ ਇੱਕੋ ਹੀ ਗੱਲ ਪੱਲੇ ਬੰਨ ਕੇ ਲੈ ਜਾਓ, ਤੁਹਾਡਾ ਆਉਣਾ ਸਫਰ, ਤੁਹਾਡਾ ਜੀਵਨ ਸਵਰ ਜਾਏਗਾ, ਮੇਰਾ ਜੀਵਨ ਸਵਰ ਜਾਏਗਾ। ਹਰ ਅੰਤਰ ਬਾਹਰ ਨਾਲ ਹੈ, ਮੇਰੀ ਜਿੰਦੜੀ ਹੈ, ਸਭ ਵੇਖੈ ਮਨ ਮੁਕਰਾਈਏ ਰਾਮ। ਇਹ ਸਾਡੀ ਕਮੀ ਹੈ ਕਿ ਅਸੀਂ ਮੁਕਰ ਜਾਂਦੇ ਹਾਂ, ਕਰੀ ਵੀ ਜਾਂਦੇ ਹਾਂ, ਮੁਕਰ ਵੀ ਜਾਂਦੇ ਹਾਂ। ਕਈ ਵੀ ਜਾਂਦੇ ਹਾਂ, ਉਹ ਅੰਤਰਜਾਮੀ ਹੈ, ਸਭ ਕੁਝ ਜਾਣਦਾ, ਫਿਰ ਉਹਦੇ ਨਾਲ ਧੋਖਾ ਕਰੀ ਜਾਂਦੇ, ਫਿਰ ਇਸ ਧੋਖੇ ਦਾ ਨੁਕਸਾਨ ਤਾਂ ਸਾਨੂੰ ਹੀ ਹੋ ਰਿਹਾ ਨਾ ਜੀ। ਅਗਲੀ ਪੰਕਤੀ ਪੜ੍ਹੋ ਜੀ।
ਮਨ ਮੁਖਾਨੋ ਹਰ ਦੂਰ ਹੈ, ਮੇਰੀ ਜਿੰਦੜੀਏ, ਸਭ ਬਿਰਥੀ ਘਾਲ ਗਵਾਈਐ ਰਾਮ।
ਲਓ ਨਾਲ ਹੀ ਫਿਰ ਵਾਰਨਿੰਗ ਵੀ ਕਰ ਦਿੱਤੀ, ਆਖਿਆ ਮਨ ਮੁਖਾਂ ਨੂੰ ਹਰ ਦੂਰ ਹੈ। ਜਿਹੜੇ ਆਪਣੇ ਮਨ ਦੇ ਪਿੱਛੇ ਲੱਗ ਕੇ ਤੁਰਦੇ ਨੇ, ਗੁਰੂ ਦੀ ਗੱਲ ਨਹੀਂ ਮੰਨਦੇ, ਉਹ ਮਨਮੁੱਖ ਨੇ। ਸਾਰੇ ਗੁਰੂ ਗ੍ਰੰਥ ਸਾਹਿਬ ਦਾ ਗਿਆਨ ਸਿਰਫ ਦੋ ਅੱਖਰਾਂ ਉੱਤੇ ਆਧਾਰਿਤ ਹੈ, ਇੱਕ ਹੈ ਗੁਰਮੁਖ, ਇੱਕ ਹੈ ਮਨਮੁੱਖ। ਗੁਰਮੁਖ ਹੋਵੇ ਜਿਹਦਾ ਮੂੰਹ ਗੁਰੂ ਵੱਲ ਹੈ, ਅਤੇ ਮਨਮੁੱਖ ਹੋਵੇ ਜਿਹਦਾ ਮੂੰਹ ਮਨ ਵਾਲੇ ਪਾਸੇ। ਇਹ ਸਾਡੇ ਮਨ ਦੀ ਚਤੁਰਾਈ ਹੈ, ਉਹ ਜੀ ਅਸੀਂ ਤਾਂ ਨਹੀਂ ਕੀਤਾ ਜੀ, ਨਾਲੇ ਗਲਤੀ ਕੀਤੀ ਹੁੰਦੀ ਹੈ, ਪਤਾ ਹੁੰਦਾ ਅਸੀਂ ਕੀਤੀ, ਫਿਰ ਉਹਨੇ ਨਹੀਂ ਜੀ ਅਸੀਂ ਨਹੀਂ ਕੀਤੀ। ਫਿਰ ਮਨਮੁੱਖ ਜਿਹੜੇ ਨੇ ਉਹਨਾਂ ਦੀ ਆਦਤ ਬਣ ਜਾਂਦੀ। ਮਨਮੁੱਖਾਂ ਨੂੰ ਹਰ ਦੂਰ ਹੈ, ਮੇਰੀ ਜਿੰਦੜੀ ਹੈ, ਹੈ ਮੇਰੀ ਹੈ ਜਿੰਦੇ। ਜਿਹੜੇ ਮਨ ਦੇ ਪਿੱਛੇ ਤੁਰਨ ਵਾਲੇ ਨੇ ਉਹਨਾਂ ਨੂੰ ਰੱਬ ਨਜ਼ਰ ਨਹੀਂ ਆਉਂਦਾ। ਉਹ ਕਹੀ ਜਾਂਦੇ ਨੇ, ਦੱਸੋ ਜੀ ਰੱਬ ਕਿੱਥੇ ਹੈ, ਰੱਬ ਵਿਖਾਓ। ਭਾਵੇਂ ਗੁਰਬਾਣੀ ਦਾ ਤੇ ਹਰ ਬੋਲ ਸਾਨੂੰ ਸਮਝਾ ਰਿਹਾ, ਕਾਹੇ ਰੇ ਬਨ ਖੋਜਨ ਜਾਈ, ਕਾਹੇ ਰੇ ਬਨ ਖੋਜਨ ਜਾਈ। ਸਰਬ ਨਿਵਾਸੀ ਸਦਾ ਅਲੇਪਾ, ਸਰਬ ਨਿਵਾਸੀ ਸਦਾ ਅਲੇਪਾ। ਤੋਹੀ ਸੰਗ ਸਮਾਈ, ਤੋਹੀ ਸੰਗ ਸਮਾਈ। ਜਿਹੜੇ ਆਉਂਦੇ ਨੇ ਨਾ ਰੱਬ ਨਹੀਂ ਹੈਗਾ ਜਾਂ ਕਿੱਥੇ ਹੈਗਾ, ਪਾਤਸ਼ਾਹ ਨੇ ਪੋਹ ਪਮਦ ਜਿਉਂ ਵਾਸ ਵਸਤ ਹੈ, ਜਿਵੇਂ ਫੁੱਲ ਵਿੱਚ ਖੁਸ਼ਬੂ ਰਹਿੰਦੀ ਹੈ, ਹੈ ਨਾ ਖੁਸ਼ਬੂ, ਨਜ਼ਰ 'ਤੇ ਨਹੀਂ ਆਉਂਦੀ। ਆਹ ਪੱਖੇ ਚੱਲ ਰਹੇ ਨੇ, ਏਸੀ ਚੱਲ ਰਹੇ ਨੇ, ਠੰਡ ਲੱਗ ਰਹੀ ਹੈ ਨਾ, ਨਜ਼ਰ 'ਤੇ ਨਹੀਂ ਆਉਂਦੀ, ਮੰਨਦੇ ਹੋ ਕਿ ਹੈਗੀ ਹੈ। ਬਸ ਇਸੇ ਤਰ੍ਹਾਂ ਪੋਹਪ ਮੱਧ ਜਿਉਂ ਵਾਸ ਵਸਦੇ ਹੈ, ਮੁਕਰ ਮਾਹੇ ਜੈ ਤੇ ਛਾਈ, ਜਿਵੇਂ ਸ਼ੀਸ਼ੇ ਵੀ ਤੁਹਾਡਾ ਮੇਰਾ ਪਰਛਾਵ, ਤੈਸੇ ਹੀ ਹਰ ਬਤੇ ਨਿਰੰਤਰ ਘੱਟ ਹੀ ਖੋਜੋ ਭਾਈ। ਬਸ ਜਿੱਦਣ ਸਮਝ ਆ ਜਾਏ ਫਿਰ ਬਾਹਰ ਭੀਤਰ ਇੱਕੋ ਜਨ, ਬਾਹਰ ਭੀਤਰ ਇੱਕੋ ਜਨ। ਇਹ ਗੁਰ ਗਿਆਨ ਬਤਾਈ, ਇਹ ਗੁਰ ਗਿਆਨ ਬਤਾਈ, ਬੋਲੋ ਜਨ ਨਾਨਕ ਬਿਨ ਆਪਾ ਚੀਨੇ, ਜਨ ਨਾਨਕ ਬਿਨ ਆਪਾ ਚੀਨੇ। ਮਿਟਨ ਭਰਮ ਕੀ ਕਾਈ, ਮਿਟਨ ਭਰਮ ਕੀ ਕਾਈ, ਲਓ ਪਹਿਲੇ ਪਦ ਵਿੱਚ ਪਾਤਸ਼ਾਹ ਨੇ ਨਿਚੋੜ ਕੱਢ ਦਿੱਤਾ। ਆਖਿਆ ਹਰ ਅੰਤਰ ਬਾਹਰ ਨਾਲ ਹੈ, ਮੇਰੀ ਜਿੰਦੜੀ ਏ ਸਭ ਵੇਖੈ, ਮਨ ਮੁਕਰਾਈਏ ਰਾਮ, ਮਨ ਮੁੱਖਾਂ ਨੂੰ ਹਰ ਦੂਰ ਹੈ, ਮੇਰੀ ਜਿੰਦੜੀ ਏ ਸਭ ਬਿਰਥੀ ਕਾਲ ਗਵਾਈਏ ਰਾਮ। ਉਹ ਗੁਰਦੁਆਰੇ ਵੀ ਆਉਂਦੇ ਨੇ, ਨਿਤਨੇਮ ਵੀ ਕਰਦੇ ਨੇ, ਹੋਰ ਵੀ ਪੰਜ ਚੰਗੇ ਕੰਮ ਕਰ, ਪਰ ਨਾਲ ਦੀ ਨਾਲ ਮੁਕਰੀ ਵੀ ਜਾਂਦੇ ਨੇ, ਉਹਨਾਂ ਦੀ ਕਾਲ ਬਿਰਥੀ ਜਾ ਰਹੀ ਹੈ।
ਜਨ ਨਾਨਕ ਗੁਰਮੁਖ ਧਿਆਇਆ ਮੇਰੀ ਜਿੰਦੜੀਏ, ਹਰ ਹਾਜ਼ਰ ਨਦਰੀ ਆਈਐ ਰਾਮ।
ਨਾਨਕ ਦਾਸ ਜੀ ਫਰਮਾਉਂਦੇ ਨੇ, ਜਿਨ੍ਹਾਂ ਨੇ ਗੁਰੂ ਦੀ ਸੰਗਤ ਵਿੱਚ ਬਹਿ ਕੇ ਗੁਰੂ ਦੇ ਉਪਦੇਸ਼ ਨੂੰ ਸੁਣ ਕੇ ਮੰਨ ਲਿਆ ਔਰ ਉਹਨਾਂ ਨੇ ਪਰਮੇਸ਼ੁਰ ਦੇ ਨਾਮ ਨੂੰ ਧਿਆਇਆ, ਮੇਰੀ ਜਿੰਦੜੀ ਏ ਹਰ ਹਾਜ਼ਰ ਨਜ਼ਰੀ ਆਈ ਹੈ ਰਾਮ। ਉਹਨਾਂ ਨੂੰ ਤਾਂ ਫਿਰ ਹਾਜ਼ਰ ਨਜ਼ਰੀ ਆਉਂਦਾ, ਉਹ ਤਾਂ ਕਹਿੰਦੇ ਨੇ ਜਾਂ ਜਾਂ ਪੇਖੋ ਤਾਂ ਹਜ਼ੂਰ, ਜਾਂ ਜਾਂ ਪੇਖੋ ਤਾਂ ਹਜ਼ੂਰ, ਜਾਂ ਜਾਂ ਪੇਖੋ ਦੂਰ ਕਤੋਂ ਨਾ ਜਾਈ, ਦੂਰ ਕਤ ਨਾ ਜਾਈ, ਦੂਰ ਕਤੋਂ। ਬਸ ਉਹਨਾਂ ਨੂੰ ਫਿਰ ਹਰ ਹਾਜ਼ਰ ਨਜ਼ਰੀ ਆਈਐ ਰਾਮ। ਪੜ੍ਹੋ ਜੀ।
ਸੇ ਭਗਤ ਸੇ ਸੇਵਕ ਮੇਰੀ ਜਿੰਦੜੀਏ, ਜੋ ਪ੍ਰਭ ਮੇਰੇ ਮਨ ਭਾਣੇ ਰਾਮ।
ਲਓ ਹੁਣ ਫੈਸਲਾ, ਕੋਈ ਆਪਣੇ ਆਪ ਆਖੇ ਜੀ ਮੈਂ ਭਗਤ ਹਾਂ, ਮੈਂ ਗਿਆਨੀ ਹਾਂ, ਨਹੀਂ ਨਹੀਂ ਨਹੀਂ। ਗੁਰੂ ਰਾਮਦਾਸ ਜੀ ਕਹਿੰਦੇ ਸੇ ਭਗਤ ਸੇ ਸੇਵਕ ਮੇਰੀ ਜਿੰਦੜੀ ਹੈ, ਹੈ ਮੇਰੀ ਹੈ ਜਿੰਦੇ, ਉਹ ਹਨ ਅਸਲ ਭਗਤ। ਇੱਥੇ ਭਗਤ ਦਾ ਤੱਤਾ ਮੁਕਤਾ ਹੈ, ਪਲੂਰਲ ਬਹੁਵਚਨ ਨਾਲ ਸੇ ਆ ਗਿਆ, ਸੇ ਭਗਤ। ਜੇ ਇੱਥੇ ਹੀ ਭਗਤ ਦੇ ਤੱਤੇ ਨੂੰ ਔਂਕੜ ਲੱਗ ਜਾਏ ਤਾਂ ਫਿਰ ਸੋ ਭਗਤ ਬਣ ਜਾਏਗਾ, ਉਹ ਇੱਕ ਵਚਨ ਹੋ ਜਾਏ। ਸੇ ਭਗਤ ਸੇ ਸੇਵਕ ਮੇਰੀ ਜਿੰਦੜੀ ਹੈ, ਜੋ ਪ੍ਰਭ ਮੇਰੇ ਮਨ ਭਾਣੇ ਰਾਮ। ਜੋ ਮੇਰੇ ਪ੍ਰਭੂ ਜੀ ਦੇ ਮਨ ਨੂੰ ਚੰਗੇ ਲੱਗ ਗਏ ਨੇ। ਹੁਣ ਇਹ ਦੱਸੋ ਵੀ ਤੁਹਾਨੂੰ ਧੀ ਪੁੱਤਰ ਕਿਹੜਾ ਚੰਗਾ ਲੱਗਦਾ, ਜਿਹੜਾ ਤੁਹਾਡੇ ਆਖੇ ਲੱਗੇ, ਜਿਹੜਾ ਤੁਹਾਡੀ ਰਜ਼ਾ ਵਿੱਚ ਚੱਲੇ ਉਹੀ ਚੰਗਾ ਲੱਗਦਾ ਨਾ। ਜਿਹੜਾ ਆਖੇ ਨਾ ਲੱਗੇ, ਤੁਹਾਡੇ ਹਰ ਹੁਕਮ ਦੀ ਉਲੰਘਣਾ ਕਰੇ, ਉਹ ਚੰਗਾ ਲੱਗਦਾ? ਆਖਿਆ ਫਿਰ ਉਹ ਹਨ ਅਸਲ ਭਗਤ, ਉਹ ਹਨ ਅਸਲ ਸੇਵਕ, ਜਿਹੜੇ ਵਾਹਿਗੁਰੂ ਦੀ ਰਜ਼ਾ ਵਿੱਚ ਚੱਲਦੇ ਨੇ, ਉਹਨੂੰ ਹਾਜ਼ਰ ਨਾਜ਼ਰ ਸਮਝਦੇ ਨੇ ਅਤੇ ਭੈੜੇ ਕੰਮਾਂ ਤੋਂ ਬਚੇ ਰਹਿੰਦੇ ਨੇ, ਉਹ ਮੇਰੇ ਵਾਹਿਗੁਰੂ ਦੇ ਮਨ ਨੂੰ ਭਾਣੇ ਚੰਗੇ ਲੱਗਦੇ ਹਨ।
ਸੇ ਹਰ ਦਰਗਹ ਪੈ ਨਾਇਆ ਮੇਰੀ ਜਿੰਦੜੀਏ, ਅਹਿਨਿਸ ਸਾਚ ਸਮਾਣੇ ਰਾਮ।
ਸਤਸੰਗ ਜੀ, ਮੈਂ ਕਦੇ ਦੁਬਧਾ ਵਿੱਚ ਨਹੀਂ ਪੈਂਦਾ ਅਤੇ ਨਾ ਪਾਉਂਦਾ, ਦੇਖੋ ਇਹ ਚਾਰੇ ਅੱਖਰ ਜਿਹੜੇ ਨੇ ਦੱਦਾ ਰਾਰਾ ਗੱਗਾ ਹਾਹਾ ਇਹ ਮੁਕਤੇ ਹਨ। ਇੱਥੇ ਕਿਸੇ ਨੂੰ ਮਾਤਰਾ ਨਹੀਂ ਲੱਗੀ ਹੋਈ, ਇਹਦਾ ਉਚਾਰਨ ਹੈ ਦਰਗਾਹ। ਇਹ ਠੀਕ ਹੈ ਕਿ ਦਰਗਾਹ ਦੇ ਹਾਏ ਨੂੰ ਸਿਹਾਰੀ ਵੀ ਆਉਂਦੀ, ਉੱਥੇ ਦਰਗਾਹ ਵਿੱਚ ਦੇ ਅਰਥ ਨੇ। ਇੱਥੇ ਪਾਤਸ਼ਾਹ ਕਹਿ ਰਹੇ ਨੇ ਜਿਹੜੇ ਮੇਰੇ ਵਾਹਿਗੁਰੂ ਨੂੰ ਫਿਰ ਚੰਗੇ ਲੱਗ ਗਏ ਨੇ ਉਹਨਾਂ ਦੀ ਪਛਾਣ ਕੀ ਹੈ? ਉਹ ਫਿਰ ਵਾਹਿਗੁਰੂ ਨੂੰ ਚੰਗੇ ਲੱਗਦੇ ਨੇ, ਸੇ ਹਰ ਦਰਗਾਹ ਪਹਿਨਾਇਆ, ਉਹ ਫਿਰ ਵਾਹਿਗੁਰੂ ਦੀ ਦਰਗਾਹ ਵਿੱਚ ਪਹਿਨਾਏ ਜਾਂਦੇ ਹਨ, ਉਹਨਾਂ ਨੂੰ ਸਿਰੋਂ ਪਾਓ ਮਿਲਦਾ। ਅਸੀਂ ਤਾਂ ਹੁਣ ਜਣੇ ਖੜੇ ਨੂੰ ਸਿਰੋਂ ਪਾਓ ਦੇਈ ਜਾਂਦੇ ਹਾਂ, ਖਿਮਾ ਕਰ। ਬੜੇ ਲੋਕ ਪੁੱਛਦੇ ਨੇ ਗਿਆਨੀ ਜੀ ਸਿਰੋਂ ਪਾਓ ਦਾ ਕੀ ਮਤਲਬ ਹੈ? ਉਹ ਮੈਂ ਨਾ ਭਾਈ ਸਿਰੋਂ ਪਾਓ ਤਾਂ ਉਹਨੂੰ ਮਿਲਦਾ ਸੀ ਜਿਹੜਾ ਪੰਥ ਲਈ, ਗੁਰੂ ਗ੍ਰੰਥ ਲਈ, ਕੋਈ ਮਨੁੱਖਤਾ ਲਈ ਵੱਡਾ ਕੰਮ ਕਰੇ। ਅਤੇ ਹੁਣ ਤਾਂ ਰਾਜਨੀਤਿਕਾਂ ਨੇ ਸਿਰੋਂ ਪਾਓ ਦੀ ਪੱਟੀ ਬਾਲ ਦਿੱਤੀ। ਹੁਣ ਤਾਂ ਗੱਡੀ 'ਚ ਲਿਖਦੇ, ਆਪਣੀ ਜੇਬ 'ਚ ਰੱਖਦੇ ਜਿਹੜਾ ਚੱਲ ਬਾਈ ਚੱਲ ਬਾਈ। ਇੱਥੇ ਤਾਂ ਦਰਗਾਹ ਵਿੱਚ ਸਿਰੋਂ ਪਾਓ ਮਿਲਦਾ। ਕਿਹਨੂੰ ਮਿਲਦਾ? ਜਿਹੜਾ ਉਹਨੂੰ ਚੰਗਾ ਲੱਗੇ। ਸੇ ਹਰ ਦਰਗਾਹ ਪਹਿਨਾਇਆ, ਮੇਰੀ ਜਿੰਦੜੀ ਐਨਿਸ ਸੱਚ ਸਮਾਣੇ ਰਾਮ। ਐਨਿਸ ਦਾ ਮਤਲਬ ਦਿਨ ਰਾਤੀ ਜੋ ਸੱਚ ਵਿੱਚ ਸਮਾਏ ਰਹਿੰਦੇ ਹਨ। ਸੱਚ ਦੇ ਚੱਚੇ ਨੂੰ ਸਿਹਾਰੀ ਹੈ ਜਿਹੜੇ ਸੱਚ ਵਿੱਚ ਸਮਾਏ ਰਹਿੰਦੇ ਨੇ, ਸੱਚ ਨਾਲ ਜੁੜੇ ਰਹਿੰਦੇ। ਬੋਲਦੇ ਵੀ ਸੱਚ ਨੇ, ਕਰਦੇ ਵੀ ਸੱਚ ਨੇ, ਵੇਖਦੇ ਵੀ ਸੱਚ ਨੇ, ਉਹ ਗਲਤ ਪਾਸੇ ਜਾਂਦੇ ਹੀ ਨਹੀਂ।
ਤਿੰਨ ਕੈ ਸੰਗ ਮਲ ਉਤਰੈ, ਮੇਰੀ ਜਿੰਦੜੀਏ ਰੰਗ ਰਾਤੇ ਨਦਰ ਨਿਸ਼ਾਨੇ ਰਾਮ।
ਆਖਿਆ ਤਿੰਨ ਕੇ ਸੰਗ ਮਲ ਉਤਰੇ। ਦੇਖੋ ਹੱਥਾਂ ਪੈਰਾਂ ਦੀ ਮੈਲ ਤੁਸੀਂ ਪਾਣੀ ਨਾਲ ਧੋ ਦਿੰਦੇ ਹੋ, ਕੱਪੜਿਆਂ ਦੀ ਮੈਲ ਤੁਸੀਂ ਸਾਬਣ ਲਾ ਕੇ ਧੋ ਦਿੰਦੇ ਹੋ। ਜਿਹੜੀ ਮਨ ਨੂੰ ਅਤੇ ਮਤ ਨੂੰ ਮੈਲ ਲੱਗੀ ਹੈ ਨਾ, ਇਹ ਉਹਨਾਂ ਦੀ ਸੰਗਤ ਕਰਕੇ ਉਤਰਦੀ ਹੈ। ਜਿਹੜੇ ਜੁੜੇ ਹੋਣਗੇ ਉਹਨਾਂ ਦੀ ਸੰਗਤ ਕਰੋਗੇ, ਰੋਜ਼ ਤੁਸੀਂ ਪੜ੍ਹਦੇ ਹੋ। ਪਾਤਸ਼ਾਹ ਨੇ ਬੜਾ ਸੁੰਦਰ ਫਰਮਾਇਆ, ਜਿਹੜੇ ਤਾਂ ਵਿਛੜਿਆਂ ਹੋਇਆਂ ਦੀ ਸੰਗਤ ਕਰਨਗੇ ਉਹ ਵਿਛੜ ਜਾਣਗੇ, ਅਤੇ ਜਿਹੜੇ ਜੁੜਿਆਂ ਦੀ ਸੰਗਤ ਕਰਨਗੇ ਉਹ ਜੁੜ ਜਾਣਗੇ। ਬਾ ਇੰਨੀ ਗੱਲ ਹੈ। ਤੋ ਉਹਨਾਂ ਦੀ ਸੰਗਤ ਕਰਨ ਕਰਕੇ ਮਨ ਉੱਤੇ ਲੱਗੀ ਹੋਈ ਹਉਮੈ ਦੀ ਮੈਲ, ਵਿਕਾਰਾਂ ਦੀ ਮੈਲ ਉਤਰ ਜਾਏਗੀ, ਅਤੇ ਉਹ ਹਰੀ ਨੂੰ ਚੰਗੇ ਲੱਗ ਜਾਣਗੇ। ਉਹ ਸਾਧੂ ਸੰਗ ਅਗਾਣੇ ਰਾਮ ਉਹ ਤ੍ਰਿਪਤ ਹੋ ਜਾਣਗੇ, ਉਹਨਾਂ ਦੇ ਮੱਥੇ ਉੱਤੇ ਉਹਦੀ ਮਿਹਰ ਦਾ ਨਿਸ਼ਾਨ ਆ ਜਾਏਗਾ। ਜਿਹਨੂੰ ਤੁਸੀਂ ਆਉਂਦੇ ਹੋ ਨਾ, ਮੱਥੇ 'ਤੇ ਜਲਾਲ ਆ ਜਾਂਦਾ, ਮੱਥੇ 'ਤੇ ਨੂਰ ਆ ਜਾਂਦਾ। ਉਹ ਰਤਨ ਲੁਕਾਏ ਨਾ ਲੁਕੇ ਨਾ ਹੀ, ਜੇ ਕੋ ਰੱਖੇ ਲੁਕਾਈ। ਕਿਸ ਤਰ੍ਹਾਂ ਗੁਰਬਾਣੀ ਸਾਨੂੰ ਉਂਗਲ ਫੜ ਕੇ ਤੁਰਨਾ ਸਿਖਾ ਰਹੀ ਹੈ? ਜਿਵੇਂ ਤੁਸੀਂ ਆਪਣੇ ਬੱਚਿਆਂ ਨੂੰ ਤੁਰਨਾ ਸਿਖਾਉਂਦੇ ਹੋ।
ਜਨ ਨਾਨਕ ਕੀ ਪ੍ਰਭ ਬੇਨਤੀ, ਮੇਰੀ ਜਿੰਦੜੀਏ ਮਿਲ ਸਾਧੂ ਸੰਗ ਅਗਾਣੇ ਰਾਮ।
ਪਾਤਸ਼ਾਹ ਨੇ ਨਾਨਕ ਕੀ ਪ੍ਰਭ ਬੇਨਤੀ, ਹੁਣ ਇੱਥੇ ਪ੍ਰਭ ਫਿਰ ਸੰਬੋਧਨ ਹੈ। ਹੇ ਪ੍ਰਭੂ ਜੀ, ਨਾਨਕ ਕੀ ਪ੍ਰਭ ਬੇਨਤੀ। ਇੱਥੇ ਨਾਨਕ 'ਤੇ ਰੁਕਣਾ ਨਹੀਂ, ਜਦੋਂ ਨਾਨਕ ਦੇ ਨਾਲ ਕਾ ਕੇ ਕੀ ਕਹੋ ਕਹਿ ਆ ਜਾਏ ਸੰਬੰਧ, ਕੀ ਪ੍ਰਪੋਜੀਸ਼ਨ, ਨਾਨਕ ਕੀ ਪ੍ਰਭ ਬੇਨਤੀ। ਹੇ ਵਾਹਿਗੁਰੂ ਜੀ, ਇਸ ਨਾਨਕ ਦੀ ਤੁਹਾਡੇ ਚਰਨਾਂ ਵਿੱਚ ਬੇਨਤੀ, ਮੇਰੀ ਜਿੰਦੜੀਏ ਮਿਲ ਸਾਧੂ ਸੰਗ ਅਗਾਣੇ ਰਾਮ। ਮਿਲਦੇ ਲੱਲੇ ਨੂੰ ਸਿਹਾਰੀ, ਮਿਲ ਕੇ ਗੁਰਮੁਖਾਂ ਦੀ ਸੰਗਤ ਵਿੱਚ ਮਿਲ ਕੇ, ਗੁਰੂ ਦੀ ਸੰਗਤ ਵਿੱਚ ਮਿਲ ਕੇ ਉਹ ਤ੍ਰਿਪਤ ਹੋ ਗਏ ਨੇ। ਅਗਾਣੇ ਦਾ ਮਤਲਬ ਰੱਜ ਜਾਣਾ। ਅਸੀਂ ਨਾ ਮੈਂ ਰੱਜ ਗਿਆ, ਫਿਰ ਮੈਂ ਤ੍ਰਿਪਤ ਹੋ ਗਿਆ, ਮੈਂ ਅਗਾ ਗਿਆ। ਸਾਡੇ ਕੋਲ ਰਾਗੀ ਸਿੰਘ ਹੁੰਦੇ ਹਨ, ਭਾਈ ਸਾਧੂ ਸਿੰਘ, ਜਦੋਂ ਪ੍ਰਸ਼ਾਦਾ ਛਕ ਲੈਣਾ, ਕਹਿਣਾ ਭਾਈ ਸਾਹਿਬ ਥੋੜ੍ਹਾ ਜਿਹਾ, ਨਹੀਂ ਕਹਿੰਦੇ ਹੁਣ ਪਤਾਸਾ ਖਾਣ ਦੀ ਵੀ ਥਾਂ ਨਹੀਂ ਹੈਗੀ, ਹੁਣ ਰੱਜ ਗਏ ਹਾਂ। ਉਹ ਇੰਨੇ ਰੱਜ ਜਾਂਦੇ ਨੇ, ਉਹਨਾਂ ਦੀ ਭੁੱਖਾਂ ਹੀ ਨਹੀਂ ਰਹਿੰਦੀਆਂ, ਉਹ ਫਿਰ ਜਗ੍ਹਾ ਜਗ੍ਹਾ 'ਤੇ ਨਹੀਂ ਭਟਕਦੇ ਫਿਰਦੇ। ਉਹ ਕਹਿੰਦੇ ਅਸੀਂ ਗੁਰੂ ਗ੍ਰੰਥ ਸਾਹਿਬ ਦੇ ਸਿੱਖ ਹਾਂ, ਇੱਥੋਂ ਨਹੀਂ ਸਾਡਾ ਕੋਈ ਬਣਿਆ ਤਾਂ ਹੋਰ ਕਿਤੋਂ ਬਣੇ। ਮੈਨੂੰ ਕੋਈ ਘਟਨਾ ਛੋਟੀ ਜਿਹੀ, ਦੋ ਮਿੰਟ ਦੀ ਹੈ। ਮੈਂ ਅਮਰੀਕਾ ਵਿੱਚ, ਇੱਕ ਨਿਊਜਰਸੀ ਸਟੇਟ ਹੈ, ਉੱਥੇ ਗੁਰਦੁਆਰਾ ਹੈ ਗ੍ਰੈਂਡ ਹਟ, ਉੱਥੇ ਮੈਂ ਪੜ੍ਹਾਉਣ ਗਿਆ। ਮੈਂ ਸੁਖਮਨੀ ਸਾਹਿਬ ਪੜ੍ਹਾਇਆ ਕਰਦਾ ਸੀ, ਅਤੇ ਡਰਾਈਵਰ ਲੋਕ ਜ਼ਿਆਦਾ ਆਉਂਦੇ ਸਨ। ਇੱਕ ਸੂਬੇਦਾਰ ਜੀ ਆਏ, ਉਹਨਾਂ ਦੀਆਂ ਦੋ ਲੜਕੀਆਂ ਉੱਥੇ ਵਿਆਹੀਆਂ ਸਨ ਕੈਨੇਡਾ ਵਿੱਚ, ਉਹ ਵੀ ਆਇਆ ਕਰ, ਗੱਲਾਂ ਚੱਲਣ ਆਪਸ ਵਿੱਚ ਇੱਕ ਦੂਜੇ ਦੀਆਂ ਪ੍ਰੇਮ ਦੀਆਂ। ਕਹਿਣਗੇ ਬਾਬਾ ਜੀ ਗੱਲ ਮੈਂ ਵੀ ਸੁਣਾ ਦਿਆਂ ਤੁਹਾਨੂੰ। ਮੈਂ ਕਿਹਾ ਸੁਣਾਓ ਜੀ। ਕਹਿੰਦੇ ਇੱਕ ਵਾਰੀ ਅਸੀਂ ਸਾਰੇ, ਸਾਡਾ ਅਫਸਰ ਸੀ ਕਰਨਲ, ਅਤੇ ਉਹ ਸਾਨੂੰ ਗੁਰਦੁਆਰੇ ਜਾਣ ਤੋਂ ਨਾ ਥੋੜ੍ਹਾ ਆਨਾਕਾਨੀ ਕਰਿਆ ਕਰੇ, ਹੈ ਗੁਰਸਿੱਖ ਸੀ। ਪਰ ਜਦੋਂ ਮੈਂ ਰਿਟਾਇਰ ਹੋ ਕੇ ਆ ਗਿਆ ਅਤੇ ਮੈਂ ਦੇਖਿਆ ਇੱਕ ਗੁਰਦੁਆਰੇ 'ਚ ਬੈਠਾ ਹੋਇਆ ਕਾਰ ਸੇਵਾ ਵਾਲੇ ਬਾਬਿਆਂ ਦੀ ਕੁੜਤੀ ਪਾਈ ਹੋਈ, ਅਤੇ ਉਹੀ ਕਰਨਲ ਉੱਥੇ ਪ੍ਰਸ਼ਾਦ ਪਿਆ ਵੰਡੇ। ਮੈਂ ਹੈਰਾਨ ਹੋ ਗਿਆ। ਮੈਂ ਵੇਖ ਕੇ ਆਖਿਆ ਕਰਨਲ ਸਾਹਿਬ ਤੁਸੀਂ? ਕਹਿੰਦੇ ਬਹਿ ਜਾ ਬਹਿ ਜਾ ਬਹਿ। ਮੈਂ ਕਿਹਾ ਤੁਹਾਡੇ 'ਚ ਕਿਵੇਂ ਤਬਦੀਲੀ ਆਈ? ਕਹਿੰਦੇ ਇੱਕ ਵਾਰੀ ਸਾਡੀ ਰਜਮੜ ਚਲੀ ਗਈ ਸਾਈਂ ਬਾਬੇ ਕੋਲ। ਸਾਈਂ ਬਾਬੇ ਕੋਲ ਗਈ ਅਤੇ ਸਾਰੇ ਅਫਸਰ ਲੈਣ 'ਚ ਲੱਗ ਕੇ ਨਾ, ਸਾਰੇ ਪੁੱਛੀ ਜਾਣ, ਬਾਬਾ ਜੀ ਆਹ ਹੈ, ਬਾਬਾ ਜੀ ਆਹ ਹੈ, ਬਾਬਾ। ਜਦੋਂ ਮੇਰੀ ਵਾਰੀ ਆਈ, ਕਹਿੰਦੇ ਕਿਆ ਬਾਤ ਹੈ ਸਰਦਾਰ ਜੀ? ਮੈਂ ਕਿਹਾ ਜੀ ਮੇਰੀ ਚਿੰਤਾ ਨਹੀਂ ਜਾਂਦੀ, ਬਾਬਾ ਪਤਾ ਕੀ ਆਉਂਦਾ। ਉਹ ਸਰਦਾਰ, ਜੇ ਗੁਰੂ ਗ੍ਰੰਥ ਸਾਹਿਬ ਦਾ ਸਿੱਖ ਬਣ ਕੇ ਤੇਰੀ ਚਿੰਤਾ ਨਹੀਂ ਗਈ ਨਾ, ਤੇਰੀ ਚਿੰਤਾ ਜਾਣੀ ਵੀ ਨਹੀਂ। ਕਹਿੰਦਾ ਉਸ ਦਿਨ ਮੈਨੂੰ ਅਹਿਸਾਸ ਹੋਇਆ ਮੇਰਾ ਗੁਰੂ ਐਡਾ ਵੱਡਾ ਹੈ। ਫਿਰ ਮੈਂ ਪਲਟਾ ਖਾਧਾ, ਫਿਰ ਮੈਂ ਆਪਣੇ ਗੁਰੂ ਵੱਲ ਆਇਆ। ਸੱਚਮੁੱਚ ਤੁਸੀਂ ਜਰਾ ਗੁਰੂ ਨਾਲ ਜੁੜ ਕੇ ਤੇ ਵੇਖੋ, ਜੇ ਤੁਹਾਡੀਆਂ ਭੁੱਖਾਂ ਨਾ ਮਿਟ ਜਾਣ, ਆ ਤੁਹਾਨੂੰ ਜਗ੍ਹਾ ਜਗ੍ਹਾ 'ਤੇ ਭਟਕਣ ਦੀ ਲੋੜ ਹੀ ਨਹੀਂ ਪਵੇਗੀ। ਨਾਨਕ ਕੀ ਪ੍ਰਭ ਬੇਨਤੀ, ਮੇਰੀ ਜਿੰਦੜੀ ਹੈ, ਮਿਲ ਸਾਧੂ ਸੰਗ ਅਗਾਣੇ ਰਾਮ।
ਹੇ ਰਸਨਾ ਜਾਪ ਗੋਬਿੰਦੋ, ਮੇਰੀ ਜਿੰਦੜੀਏ, ਜਾਪ ਹਰ ਹਰ ਤ੍ਰਿਸਨਾ ਜਾਏ ਰਾਮ।
ਇਤਨੀ ਬਾਣੀ ਸਰਲ ਹੈ, ਮੈਨੂੰ ਤੇ ਅਰਥ ਕਰਨ ਦੀ ਬਹੁਤੀ ਲੋੜ ਨਹੀਂ। ਜਿੰਨੇ ਪਿਆਰ ਨਾਲ ਭਾਈ ਸਾਹਿਬ ਪੜ੍ਹ ਰਹੇ ਨੇ, ਇਉਂ ਪੜ੍ਹੀ ਜਾਓ ਤੇ ਸਮਝੀ ਜਾਓ। ਆਪਣੀ ਆਪਣੀ ਰਸਨਾ ਨੂੰ ਆਪ ਸਮਝਾਓ। ਹੇ ਰਸਨਾ ਜਪ ਗੋਬਿੰਦੋ, ਮੇਰੀ ਜਿੰਦੜੀਏ, ਜਪ ਹਰ ਹਰ ਤ੍ਰਿਸਨਾ ਜਾਏ ਰਾਮ। ਹੇ ਮੇਰੀ ਇਹ ਰਸਨਾ, ਹੋਰ ਵੀ ਤਾਂ ਗੱਲਾਂ ਕਰਦੀਆਂ, ਨਿੰਦਿਆ ਚੁਗਲੀ ਵਕੀਲੀ ਵੀ ਤਾਂ ਕਰਦੀਆਂ, ਛੱਡ ਦੇ ਉਹਦੀ ਬਜਾਏ, ਕਰਿਆ ਕਰ ਵਾਹਿਗੁਰੂ 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 ਕਰਕੇ ਦੇਖ, ਤੇਰੀਆਂ ਸਾਰੀਆਂ ਤ੍ਰਿਸ਼ਨਾਵਾਂ ਮਿਟ ਜਾਣਗੀਆਂ।
ਜਿਸ ਦਇਆ ਕਰੇ ਮੇਰਾ ਪਾਰ ਬ੍ਰਹਮ, ਮੇਰੀ ਜਿੰਦੜੀਏ, ਤਿਸ ਮਨ ਨਾਮ ਵਸਾਏ ਰਾਮ।
ਇਹ ਠੀਕ ਹੈ ਕਿ ਆਪਣੇ ਯਤਨ ਨਾਲ ਨਹੀਂ ਗੱਲ ਬਣਨੀ, ਖਿਮਾ ਕਰ। ਇਹ ਗੁਰੂ ਗ੍ਰੰਥ ਸਾਹਿਬ ਜੀ ਦੀ ਗੱਲ ਬੜੀ ਕਮਾਲ ਦੀ ਹੈ, ਅਸੀਂ ਸਮਝ ਨਹੀਂ ਸਕਦੇ। ਮੈਂ ਇੱਕ ਕਿਤਾਬ ਸੀ ਓਸ਼ੋ ਦੀ, ਇੱਕ ਓਂਕਾਰ ਸਤਨਾਮ, ਮੈਂ ਕਿਹਾ ਸ਼ਾਇਦ ਚੰਗੀ ਹੋਵੇਗੀ। ਮੇਰੇ ਕੋਲ ਪੈਸੇ ਵੀ ਨਹੀਂ ਸੀਗੇ ਬਹੁਤੇ, ਪਰ ਮੈਂ ਔਖੇ ਸੌਖੇ ਔਖੇ ਲੈ ਲਈ। ਪਰ ਮੈਂ ਜਦੋਂ ਪੜ੍ਹੀ ਤਾਂ ਮੇਰੇ ਕੁਛ ਪੱਲੇ ਨਾ ਪਏ, ਪਰ ਇੱਕ ਗੱਲ ਜ਼ਰੂਰ ਪੱਲੇ ਵੀ। ਕਹਿੰਦਾ ਮੈਨੂੰ ਗੁਰੂ ਨਾਨਕ ਦੇ ਘਰ ਦੀ ਇੱਕ ਗੱਲ ਬੜੀ ਚੰਗੀ ਲੱਗੀ। ਉਹ ਕੀ ਹੈ? ਗੁਰਪ੍ਰਸਾਦ। ਕਹਿੰਦੇ ਗੁਰੂ ਦੀ ਕਿਰਪਾ ਨਾਲ ਇਹ ਕੰਮ ਹੋਣਾ, ਗੁਰੂ ਦੀ ਕਿਰਪਾ ਨਾਲ ਇਹ ਕੰਮ ਹੋ ਗਿਆ। ਇਹ ਹਉਮੈ ਨਹੀਂ ਪੈਦਾ ਹੋਣ ਦਿੰਦਾ। ਜਿਹਨੂੰ ਇਹ ਵਿਸ਼ਵਾਸ ਹੋ ਜਾਏ ਕਿ ਗੁਰੂ ਦੀ ਕਿਰਪਾ ਨਾਲ ਹੋ ਗਿਆ, ਉਹਦੇ ਅੰਦਰ ਹੰਕਾਰ ਨਹੀਂ ਆ ਸਕਦਾ। ਤਾਂ ਇੱਥੇ ਲਿਖਿਆ, ਜਿਸ ਦਇਆ ਕਰੇ ਮੇਰਾ ਪਾਰ ਬ੍ਰਹਮ, ਮੇਰੀ ਜਿੰਦੜੀ ਹੈ, ਤਿਸ ਮਨ ਨਾਮ ਵਸਾਏ ਰਾਮ। ਸਾਡਾ ਕੰਮ ਹੈ ਕਰਨਾ, ਉੱਦਮ ਕਰਿੰਦਿਆਂ ਜੀਓ ਤੂੰ, ਕਮਾਉਂਦਿਆਂ ਸੁਖ ਭੁੰਚ, ਧਿਆਇਂਦਿਆਂ ਤੂੰ ਪ੍ਰਭੂ ਮਿਲ, ਨਾਨਕ ਉਤਰੀ ਚਿੰਤ। ਜਪੋ, ਜਿੰਨੀ ਵਾਰ ਜਪੋਗੇ, ਹੌਲੀ ਹੌਲੀ ਜਪਦਿਆਂ ਜਪਦਿਆਂ ਮਨ ਵਿੱਚ ਨਾਮ ਵਸ ਜਾਏਗਾ, ਫਿਰ ਸੁੱਤਿਆਂ ਪਿਆਂ ਵੀ ਨਾਮ ਚੱਲੇਗਾ, ਫਿਰ ਗੱਲ ਗੱਲ ਵਿੱਚ ਨਾਮ ਚੱਲੇਗਾ, ਫਿਰ ਨਾਮ ਭੁੱਲੇਗਾ ਹੀ ਨਹੀਂ।
ਜਿਸ ਭੇਟੇ ਪੂਰਾ ਸਤਿਗੁਰੂ, ਮੇਰੀ ਜਿੰਦੜੀਏ, ਸੋ ਹਰ ਧਨ ਨਿਧ ਪਾਏ ਰਾਮ।
ਆਖਿਆ ਜਿਸ ਭੇਟੇ ਪੂਰਾ ਸਤਿਗੁਰੂ। ਹੁਣ ਆਪਣੇ ਆਪ ਨੂੰ ਗੁਰੂ ਦਾ ਲੇਵਲ ਲਾ ਕੇ ਤੇ ਬੜੇ ਤੁਰੇ ਫਿਰ, ਸਮਾਂ ਨਹੀਂ ਹੁੰਦਾ। ਜੀ ਤੇ ਬੜਾ ਕਰਦਾ ਕਿ ਗੱਲਾਂ ਖੋਲੀ, ਬੜੇ ਰੀਸਾਂ ਕਰਨ ਵਾਲੇ ਇੱਥੇ ਆਉਂਦੇ ਨੇ। ਇੱਕ ਵਾਰੀ ਪਿੰਡਰਾਂ ਦੀ ਗੱਲ ਮੈਂ ਪੜ੍ਹੀ ਇਤਿਹਾਸ ਵਿੱਚ, ਕਿ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਆਪਣੇ ਜਥੇ ਸਮੇਤ ਕਿਤੇ ਗਏ ਹੋਏ ਸਨ। ਉੱਥੇ ਇੱਕ ਆ ਗਿਆ ਸਾਧੂ, ਤੇ ਉਹ ਆ ਕੇ ਪਿੱਛੇ ਸਿੱਖਾਂ ਸੇਵਕਾਂ ਦੇ ਪ੍ਰਭਾਵ ਪਾਉਣ ਲੱਗਾ। ਮੈਂ ਜੀ ਗੁਰੂ ਅਰਜਨ ਦੇਵ ਜੀ ਦਾ ਅਵਤਾਰ ਹਾਂ। ਹੁਣ ਜਥੇ ਦੇ ਸਿੰਘ ਬੜੇ ਚੜ੍ਹਦੀ ਕਲਾ ਵਾਲੇ ਸਨ, ਉਹਨਾਂ ਨੇ ਆਖਿਆ ਵੀ ਇਹ ਤਾਂ ਬੜਾ ਕੰਮ ਖਰਾਬ ਹੈ, ਕੁਦਰਤੀ ਖਾਲਸਾ ਜੀ ਆ ਗਏ ਕਿਸੇ ਜ਼ਰੂਰੀ ਕੰਮ। ਉਹਨਾਂ ਨੂੰ ਦੱਸਿਆ ਜੀ ਅੱਜ ਤਾਂ ਇੱਕ ਪਖੰਡੀ ਆਇਆ। ਆਉਂਦੇ ਕੋਈ ਗੱਲ ਨਹੀਂ, ਆਪਾਂ ਹੁਣੇ ਸਿੱਧਾ ਕਰ ਦਿੰਦੇ। ਇੱਕ ਟੁੱਟਾ ਜਿਹਾ ਮਕਾਨ ਸੀ, ਖੰਡਰ ਜਿਹਾ, ਕਹਿੰਦੇ ਉਹਦੇ 'ਚ ਚੁਰ ਪੱਟੋ, ਉਹਦੇ 'ਤੇ ਲੋਹ ਲਾਓ ਅਤੇ ਥੱਲੇ ਅੱਗ ਬਾਲ ਦਿਓ। ਅਤੇ ਉਹ ਜਿਹੜਾ ਕਹਿੰਦਾ ਹੈ ਵੀ ਮੈਂ ਗੁਰੂ ਅਰਜਨ ਦੇਵ ਦਾ ਤਾਂ ਲਿਆਓ, ਉਹਨੂੰ ਇੱਥੇ ਲਿਆਂਦਾ ਆ ਗਿਆ। ਉਹਨੂੰ ਕੀ ਪਤਾ ਵੀ ਪ੍ਰਸ਼ਾਦਾ ਛਕਾਉਣਾ ਕਿ ਕੀ ਕਰਨਾ, ਅੰਦਰੋਂ ਲਾ ਜਾ ਕੁੰਡਾ। ਖਾਲਸਾ ਜੀ ਕਹਿੰਦੇ ਦੇਖ ਭਾਈ, ਤੂੰ ਕਿਹਾ ਮੈਂ ਗੁਰੂ ਅਰਜਨ ਦੇਵ ਜੀ ਦਾ ਅਵਤਾਰ, ਤੂੰ ਕਿਹਾ ਨਾ, ਅਸੀਂ ਤਾਂ ਨਹੀਂ ਕਿਹਾ। ਹੁਣ ਫਿਰ ਲੋਹ ਤਿਆਰ ਹੈ, ਜਾਂ ਤਾਂ ਆਪੇ ਬਹਿ ਜਾ ਜਾਂ ਫਿਰ ਅਸੀਂ ਬਿਠਾ ਦਿੰਦੇ ਹਾਂ। ਆਉਂਦਾ ਦਵਾਈ ਰੱਬ ਮੈਂ ਨਹੀਂ ਹੈਗਾ, ਇਹਨਾਂ ਦਾ ਤਾਂ ਝਾੜ ਚੰਬੇ ਹੋਣੀ ਹੈ। ਜਿਹੜਾ ਪੂਰਾ ਗੁਰੂ ਹੈ ਉਹ ਕਦੇ ਕਹਿੰਦਾ ਵੀ ਨਹੀਂ, ਤਾਂ ਉਹਦੀ ਸੰਗਤ 'ਤੇ ਆਪੇ ਜੀਵਨ ਬਦਲ ਦਿੰਦੀ ਹੈ। ਤਾਂ ਗੁਰੂ ਰਾਮਦਾਸ ਜੀ ਕਹਿ ਰਹੇ ਨੇ ਜਿਨ੍ਹਾਂ ਨੂੰ ਪੂਰੇ ਗੁਰੂ ਦੀ ਸੰਗਤ ਮਿਲ ਜਾਂਦੀ ਹੈ, ਜਿਨ ਭੇਟਿਆ ਭੇਟਾ ਪੂਰਾ ਸਤਿਗੁਰੂ ਮੇਰੀ ਜਿੰਦੜੀਏ, ਸੋ ਹਰ ਹਰ ਨਾਮ ਧਿਆਏ ਰਾਮ। ਉਹ ਤਾਂ ਆਟੋਮੈਟਿਕਲੀ ਹਰੀ ਦਾ ਨਾਮ ਧਿਆਉਣ ਲੱਗ ਪੈਂਦਾ ਹੈ।
ਵੱਡ ਭਾਗੀ ਸੰਗਤ ਮਿਲੈ ਮੇਰੀ ਜਿੰਦੜੀਏ, ਨਾਨਕ ਹਰ ਗੁਣ ਗਾਏ ਰਾਮ।
ਹਾਂ, ਵੱਡੇ ਭਾਗਾਂ ਤੋਂ ਬਿਨਾਂ, ਇਹ ਅੱਖਰ ਦੋ ਰੂਪਾਂ ਵਿੱਚ ਆਉਂਦਾ। ਸਪੈਰੰਗੀ ਕੋਈ ਨਹੀਂ, ਵੱਡ ਭਾਗੀ ਵੱਡ ਭਾਗੀ, ਜਿੱਥੇ ਤੇ ਇੱਕ ਦੀ ਗੱਲ ਹੋਵੇਗੀ ਉੱਥੇ ਵੱਡ ਭਾਗੀ ਹੈ, ਅਤੇ ਜਿੱਥੇ ਵੱਡੇ ਭਾਗਾਂ ਦੀ ਗੱਲ ਹੋਵੇਗੀ ਉੱਥੇ ਵੱਡ ਭਾਗੀ ਹੈ। ਵੱਡ ਭਾਗੀ ਸੰਗਤ ਮਿਲੀ। ਆ ਜਿਹੜੇ ਤੁਸੀਂ ਆਏ ਬੈਠੇ ਹੋ, ਕੋਈ ਐਵੇਂ ਨਹੀਂ ਆਏ ਬੈਠੇ, ਵੱਡੇ ਭਾਗਾਂ ਦੀ ਨਿਸ਼ਾਨੀ ਹੈ। ਵੱਡ ਭਾਗੀ ਹਰ ਸੰਗਤ ਪਾਵੇਂ, ਭਾਗਹੀਨ ਭਰਮ ਚੋਟਾਂ ਖਾਵੇਂ, ਬਿਨ ਭਾਗਾਂ ਸਤਸੰਗ ਨਾ ਲੱਭੇ, ਬਿਨ ਸੰਗਤ ਮੈਲ ਭਰੀ ਜਾਏ। ਵੱਡ ਭਾਗੀ ਸੰਗਤ ਮਿਲੇ ਮੇਰੀ ਜਿੰਦੜੀਏ, ਨਾਨਕ ਹਰ ਗੁਣ ਗਾਏ। ਨਾਨਕ ਜੀ ਕਹਿੰਦੇ ਨੇ ਫਿਰ ਜਿਹਨੂੰ ਸੰਗਤ ਮਿਲ ਜਾਏ ਉਹ ਫਿਰ ਹਰੀ ਦੇ ਗੁਣ ਗਾਉਂਦਾ, ਥੱਕਦਾ ਨਹੀਂ, ਅੱਕਦਾ ਨਹੀਂ।
ਥਾਨ ਥਨੰਤਰ ਰਵ ਰਹਿਆ ਮੇਰੀ ਜਿੰਦੜੀਏ, ਪਾਰ ਬ੍ਰਹਮ ਪ੍ਰਭ ਦਾਤਾ ਰਾਮ।
ਲਓ ਹੁਣ ਆਪਣੇ ਆਪ ਨੂੰ ਸਮਝਾਉਣਾ ਹੈ। ਗੁਰੂ ਰਾਮਦਾਸ ਜੀ ਕਹਿੰਦੇ ਨੇ ਹੇ ਮੇਰੀ ਇਹ ਜਿੰਦੇ, ਉਹ ਮੇਰਾ ਵਾਹਿਗੁਰੂ ਥਾਨ ਥਨੰਤਰ ਹਰ ਜਗ੍ਹਾ 'ਤੇ ਮੌਜੂਦ ਹੈ। ਗੁਰਸਿੱਖੋ, ਕਦੇ ਭੁੱਲ ਕੇ ਵੀ ਨਾ ਆਖੋ ਵਾਹਿਗੁਰੂ ਕਿੱਥੇ ਨਹੀਂ, ਵਾਹਿਗੁਰੂ ਤਾਂ ਤੁਹਾਡੇ ਕੋਲ ਹੈ, ਵਾਹਿਗੁਰੂ ਤਾਂ ਤੁਹਾਡੇ ਅੰਦਰ ਮੇਰੇ ਅੰਦਰ ਬੈਠਾ। ਥਾਨ ਥਨੰਤਰ ਰਵ ਰਿਹਾ ਮੇਰੀ ਜਿੰਦੜੀਏ, ਪਾਰ ਬ੍ਰਹਮ ਪ੍ਰਭ ਦਾਤਾ ਰਾਮ। ਉਹ ਪਾਰ ਬ੍ਰਹਮ ਜਿਸ ਦਾ ਪਾਰਾਵਾਰ ਨਹੀਂ ਪਾਇਆ ਜਾਂਦਾ, ਉਹ ਪ੍ਰਭੂ ਜੋ ਦਾਤਾ ਸਭ ਨੂੰ ਦੇਣ ਵਾਲਾ ਹੈ।
ਤਾਂ ਕਾ ਅੰਤ ਨਾ ਪਾਈਐ ਮੇਰੀ ਜਿੰਦੜੀਏ, ਪੂਰਨ ਪੁਰਖ ਵਿਧਾਤਾ ਰਾਮ।
ਆਖਿਆ ਉਸ ਵਾਹਿਗੁਰੂ ਅਕਾਲ ਪੁਰਖ ਦਾ ਅੰਤ ਨਹੀਂ ਜੇ ਪਾਇਆ ਜਾ ਸਕਦਾ। ਕਈ ਲੋਕ ਅੰਤ ਪਾਉਣ ਵਾਲੇ ਪਾਸੇ ਤੁਰ ਪੈਂਦੇ ਨੇ, ਹਾਲਾਂਕਿ ਬਾਬੇ ਨਾਨਕ ਨੇ ਵਰਜਿਆ, ਆਖਿਆ ਅੰਤ ਕਾਰਨ ਕੇਤੇ ਬਿਲ ਲਾਹੇ ਤਾਂ ਕਿ ਅੰਤ ਨਾ ਪਾਏ ਜਾਣ। ਇਹ ਅੰਤ ਨਾ ਜਾਣਾ ਕੋਈ, ਬਹੁਤਾ ਕਹੀ ਹੈ ਬਹੁਤਾ ਹੋਏ, ਇਸ ਲਈ ਅੰਤ ਪਾਉਣ ਵਾਲੇ ਪਾਸੇ ਅਸੀਂ ਨਹੀਂ ਜਾਣਾ। ਅਸੀਂ ਤਾਂ ਉਹਦੇ ਗੁਣ ਗਾਉਣੇ ਨੇ, ਅਤੇ ਗੁਣ ਗਾਉਂਦਿਆਂ ਗਾਉਂਦਿਆਂ ਉਹਦੇ ਨਾਲ ਇੱਕਮਿਕ ਹੋਣਾ, ਇਹ ਹੈ ਬਾਬੇ ਦੀ ਸਿੱਖਿਆ। ਪਾਤਸ਼ਾਹ ਕਹਿੰਦੇ ਨੇ ਤਾਂ ਕਾ ਅੰਤ ਨਾ ਪਾਈਐ ਮੇਰੀ ਜਿੰਦੜੀਏ, ਪੂਰਨ ਪੁਰਖ ਵਿਧਾਤਾ ਰਾਮ। ਉਹ ਪੂਰਨ ਪੁਰਖ ਹੈ, ਉਹਦੇ 'ਚ ਕੋਈ ਕਮੀ ਨਹੀਂ। ਵਿਧਾਤਾ ਕਹਿੰਦੇ ਨੇ ਕਰਮਾਂ ਦਾ ਫਲ ਵਰਦਾਤਾ, ਜੋ ਅਸੀਂ ਕਰਦੇ ਹਾਂ ਉਹਦਾ ਫਲ ਭੁਗਤਾ ਦਿੰਦਾ, ਉਹ ਕਿਸੇ ਨਾਲ ਵੈਰ ਵਿਰੋਧ ਨਹੀਂ ਕਰਦਾ।
ਸਰਬ ਜੀਆਂ ਪ੍ਰਤਪਾਲਦਾ ਮੇਰੀ ਜਿੰਦੜੀਏ, ਜੋ ਬਾਲਕ ਪਿਤ ਮਾਤਾ ਰਾਮ।
ਆਖਿਆ ਇਤਨਾ ਦਿਆਲੂ ਹੈ ਸਰਬ ਜੀਆਂ ਪ੍ਰਤਪਾਲ, ਜਿੱਥੇ ਜਿੱਥੇ ਜਿਸ ਜੀਵ ਨੂੰ ਪੈਦਾ ਕੀਤਾ, ਰੋਜ਼ ਨਾਲੇ ਪੜ੍ਹੀ ਵੀ ਜਾਂਦੇ ਹਾਂ, ਸੈਲ ਪੱਥਰ ਮੈਂ ਜੰਤ ਪਾਏ ਤਾਂ ਕਾ ਰਿਜਕ ਆਗੇ ਕਰ ਧਰਿਆ। ਕਿੱਥੇ ਕਿੱਥੇ ਊੜੇ ਊੜ ਆਵੇ ਸਹਿ ਕੋਸਾਂ ਤਿਸ ਪਾਛੇ ਬਚਰੇ ਛਰਿਆ, ਤਿੰਨ ਕਵਣ ਖਿਲਾਵੈ ਕਵਣ ਚੁਗਾਵੈ ਮਨ ਮੈਂ ਸਿਮਰਨ ਕਰੇ। ਪਰ ਮਨ ਨਹੀਂ ਨਾ ਟਿਕਦਾ, ਮਨ ਟਿਕਾਈਏ, ਮਨ ਟਿਕਾਈਏ ਅਤੇ ਭਰੋਸਾ ਪੈਦਾ ਕਰੀਏ ਕਿ ਉਹ ਵਾਹਿਗੁਰੂ ਅਕਾਲ ਪੁਰਖ ਸਭ ਜੀਆਂ ਦੀ ਪ੍ਰਤਪਾਲਾ ਕਰਨ ਵਾਲਾ ਹੈ। ਕਿਵੇਂ? ਜਿਉਂ ਬਾਲਕ ਪਿਤ ਮਾਤਾ ਰਾਮ, ਜਿਵੇਂ ਆਪਣੇ ਬੱਚਿਆਂ ਨੂੰ ਮਾਤਾ ਪਿਤਾ ਪਾਲਦੇ ਨੇ, ਤੁਸੀਂ ਪਾਲਦੇ ਹੋ, ਸਭ ਪਾਲਦੇ ਹੋ, ਇਸੇ ਤਰ੍ਹਾਂ ਵਾਹਿਗੁਰੂ ਸਭ ਜੀਆਂ ਦੀ ਪਾਲਣਾ ਕਰਦਾ ਹੈ।
ਸਹਿਸ ਸਿਆਣਪ ਨਹਿ ਮਿਲਾਏ ਮੇਰੀ ਜਿੰਦੜੀਏ, ਜਨ ਨਾਨਕ ਗੁਰਮੁਖ ਜਾਤਾ ਰਾਮ।
ਲਓ ਪਾਤਸ਼ਾਹ ਨਿਰਣਾ ਕਰਦੇ ਨੇ ਸਹਿਸ ਸਿਆਣਪ। ਇਹ ਸਹਿਸ ਦੇ ਅਰਥ ਸੌ ਵੀ ਕੀਤੇ ਜਾਂਦੇ ਨੇ, ਹਜ਼ਾਰ ਵੀ ਕੀਤੇ ਜਾਂਦੇ। ਹਜ਼ਾਰਾਂ ਸਿਆਣਪਾਂ ਨਾਲ ਵੀ ਉਹ ਨਹੀਂ ਮਿਲਦਾ ਮੇਰੀ ਇਹ ਜਿੰਦੜੇ, ਉਹ ਕਿਵੇਂ ਮਿਲਦਾ? ਜਨ ਨਾਨਕ ਗੁਰਮੁਖ ਜਾਤਾ ਰਾਮ, ਗੁਰੂ ਦੇ ਉਪਦੇਸ਼ ਰਾਹੀਂ ਗੁਰੂ ਦੇ ਬਚਨਾਂ ਦੀ ਕਮਾਈ ਕਰਕੇ ਜਾਣਿਆ ਜਾਂਦਾ। ਤਾਂ ਤੁਸੀਂ ਵੀ ਜਾਣੋ, ਮੈਂ ਵੀ ਜਾਣਾ ਕਿ ਉਹ ਵਾਹਿਗੁਰੂ ਅਕਾਲ ਪੁਰਖ ਹਰ ਜ਼ਰੇ ਜ਼ਰੇ ਵਿੱਚ ਹੈ, ਹਰ ਕਿਣਕੇ ਕਿਣਕੇ ਵਿੱਚ ਸਮਾਇਆ ਹੋਇਆ। ਪੜ੍ਹੀ ਵੀ ਜਾਂਦੇ ਹਾਂ, ਜੋ ਪੜ੍ਹਦੇ ਹਾਂ ਉਸ ਨੂੰ ਮੰਨ ਲਈਏ ਅਤੇ ਸਾਰੀ ਭਟਕਣਾ ਮੁੱਕ ਜਾਏ। ਲਓ ਸਤ ਸੰਗਤ, ਇੱਥੇ ਸ਼ਬਦ ਸੰਪੂਰਨ ਹੋ ਗਏ। ਮੈਂ ਜੀਵਨ ਵਿੱਚ 45 ਪਾਠ ਬੋਧ ਸਮਾਗਮ ਕਰਾਏ ਨੇ ਆਪਣੇ ਸਾਥੀਆਂ ਤੋਂ 45। ਉਹਦੀ ਕਿਰਪਾ ਦੇ ਨਾਲ ਇਹ ਵਿਚਾਰ ਕਰਦਿਆਂ ਕਰਦਿਆਂ ਕੁਝ ਗੱਲਾਂ ਸਮਝ ਆਈਆਂ ਨੇ, ਪਰ ਅਸੀਂ ਦੁਬਧਾ ਵਿੱਚੋਂ ਨਿਕਲਣ ਦਾ ਯਤਨ ਨਹੀਂ ਕਰਦੇ। ਸਿੰਘ ਸਾਹਿਬ ਨੇ ਸਵੇਰੇ 6-1 ਪੜ੍ਹਿਆ, ਸ਼ਾਇਦ ਭਾਈ ਸਾਹਿਬ ਵੀ ਪੜ੍ਹਨਗੇ, ਪਰ 6-1 ਜਿਹੜਾ ਹੈ ਸਿਰਫ ਜਾਣਕਾਰੀ ਵਾਸਤੇ ਆ, ਪਾਠ ਦਾ ਹਿੱਸਾ ਨਹੀਂ। ਇਹਨੂੰ ਨਾ ਵੀ ਪੜ੍ਹੀਏ ਤਾਂ ਕੋਈ ਦੋਸ਼ ਨਹੀਂ ਹੈਗਾ, ਕਿਉਂਕਿ ਅੱਗੇ 4 ਹੈ, 6 ਹੈ, ਉਹਨੂੰ ਨਹੀਂ ਪੜ੍ਹਦੇ ਅਸੀਂ। 4 ਦਾ ਮਤਲਬ ਹੈ ਸ਼ਬਦ ਦੇ 4 ਪਦੇ ਹਨ, ਅਤੇ 6 ਦਾ ਮਤਲਬ ਹੈ 6 ਸ਼ਬਦਾਂ ਦਾ ਜੋੜ ਹੈ, ਇਸ ਲਈ ਅੱਗੇ 6 ਲਿਖ ਦਿੱਤਾ। ਤਾਂ ਇਸ ਲਈ ਆਪਾਂ ਨੂੰ ਕੁਝ ਇਹੋ ਜਿਹੇ ਭੁਲੇਖੇ ਕੱਢਣੇ ਚਾਹੀਦੇ ਨੇ, ਵਿਚਾਰਨੇ ਚਾਹੀਦੇ ਨੇ, ਅਤੇ ਸਿੱਖ ਸੰਗਤ ਨੂੰ ਨਿਰਣਾ ਦੇਣਾ ਚਾਹੀਦਾ ਤਾਂ ਜੋ ਇਹ ਪ੍ਰਸ਼ਨ ਮੁੱਕ ਜਾਣ ਅਤੇ ਸਾਨੂੰ ਸਮਝ ਆ ਜਾਏ ਜਿਹੜੀ ਗੱਲ ਗੁਰੂ ਪਾਤਸ਼ਾਹ ਨੇ ਕਹੀ ਹੈ। ਇਹਨੂੰ ਹੁਣ ਪੱਲੇ ਬੰਨ੍ਹ ਕੇ ਜਾਇਓ ਅਤੇ ਅਖੀਰਲੀਆਂ ਪੰਕਤੀਆਂ ਪੜ੍ਹ ਕੇ ਸਮਾਪਤੀ ਕਰੋ।
ਸਰਬ ਜੀਆਂ ਪ੍ਰਤ ਪਾਲਦਾ ਮੇਰੀ ਜਿੰਦੜੀਏ, ਜਿਉਂ ਬਾਲਕ ਪਿਤ ਮਾਤਾ ਰਾਮ। ਸਹਿਸ ਸਿਆਣਪ ਨਹਿ ਮਿਲੈ ਮੇਰੀ ਜਿੰਦੜੀਏ, ਜਨ ਨਾਨਕ ਗੁਰਮੁਖ ਜਾਤਾ ਰਾਮ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਸਭ ਉੱਠ ਕੇ ਜਾਣ ਵਾਲਿਆਂ ਨੂੰ ਬੇਨਤੀ ਹੈ, ਮੈਂ ਅੱਗੇ ਵੀ ਕਿਹਾ ਸੀ ਬਈ ਇਉਂ ਨਾ ਕਰਿਆ ਕਰੋ, ਅਰਦਾਸ ਦੀ ਮਹੱਤਤਾ ਹੈ। ਮੈਂ ਤਾਂ ਪੜ੍ਹਿਆ ਮਹਾਂਪੁਰਖਾਂ ਦੇ ਜੀਵਨ ਵਿੱਚ ਕਿ ਅਰਦਾਸ ਤੋਂ ਬਾਅਦ ਜੋ ਕੁਝ ਮਿਲਦਾ ਨਾ ਉਹ ਸਾਡੀ ਕੀਤੀ ਹੋਈ ਕਾਲ ਦਾ ਨਿਚੋੜ ਹੈ, ਪਰ ਅਸੀਂ ਛੇਤੀ ਉੱਠ ਕੇ ਤੁਰ ਜਾਂਦੇ ਹਾਂ। 5 ਮਿੰਟ ਦਿਆ ਕਰੋ, ਅਰਦਾਸ ਵਿੱਚ ਵੀ ਜੁੜਿਆ ਕਰੋ। ਤੂੰ ਠਾਕ